ਚੰਦੂ ਪੀਛੇ ਗੁਰ ਕਈ ਸਭ ਮਾਲਾ ਇਸ ਪਾਸ ਕਿਤਕ ਬਰਕ ਬੀਤੇ ਬੌਰ ਅਬ ਹੈ ਕਹਿਣਾ ਆਵਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰਾਂ ਦੇ ਪਾਵਨ ਚਰਣਾ ਕਮਲਾਂ ਚ ਹਰ ਰੋਜ਼ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਕਥਾ ਬੜੇ ਪਿਆਰ ਸਤਿਕਾਰ ਨਾਲ ਆਪ ਜੀ ਸਰਵਣ ਕਰ ਰਹੇ ਹੋ। ਛੇਵੇਂ ਪਾਤਸ਼ਾਹ ਸਤਿਗੁਰੂ ਜੀ ਬਾਦਸ਼ਾਹ ਜਹਾਂਗੀਰ ਨੂੰ ਆ ਕੇ ਮਿਲੇ ਹਨ। ਬਾਦਸ਼ਾਹ ਨੇ ਸਤਿਗੁਰਾਂ ਦੀ ਬੜੀ ਭਾਰੀ ਉਪਮਾ ਕੀਤੀ ਹੈ। ਸਤਿਗੁਰੂ ਤੁਸੀਂ ਕਿਰਪਾ ਕੀਤੀ ਹੈ, ਦਇਆ ਕੀਤੀ ਹੈ, ਮੇਰੇ ਪ੍ਰਾਣ ਰੱਖੇ ਹਨ, ਨਹੀਂ ਤਾਂ ਉਨ੍ਹਾਂ ਭਿਆਨਕ ਸ਼ੇਰਾਂ ਨੇ ਮੇਰੇ ਪ੍ਰਾਣ ਘਾਤ ਕਰ ਦੇਣੇ ਸੀ। ਬਾਦਸ਼ਾਹ ਨਾਲ ਸਤਿਗੁਰੂ ਵਾਰਤਾਲਾਪ ਕਰ ਰਹੇ ਨੇ, ਕਹਿੰਦੇ ਬਾਦਸ਼ਾਹ ਗੁਰੂ ਘਰ ਸ਼ੀਸ਼ਾ ਹੈ, ਸ਼ੀਸ਼ੇ ਵਿਚ ਜਿਹੋ ਜਿਹਾ ਕੋਈ ਮੂੰਹ ਲੈ ਕੇ ਵੇਖਦਾ ਨੂੰ ਉਸੇ ਤਰ੍ਹਾਂ ਦਾ ਮੂੰਹ ਨਜ਼ਰ ਆਉਂਦਾ ਹੈ। ਇਸ ਕਰਕੇ ਤੂੰ ਜਿਹੋ ਜਿਹੀ ਭਾਵਨਾ ਰੱਖੀ ਹੈ, ਤੈਨੂੰ ਉਹੋ ਜਿਹਾ ਫਲ ਮਿਲਿਆ। ਕਹਿਣ ਲੱਗਾ ਮਹਾਰਾਜ ਚੰਦੂ ਨੇ ਭਰਮਾ ਕੇ ਮੇਰੀ ਮੱਤ ਤੇ ਪਰਦਾ ਪਾਈ ਰੱਖਿਆ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅਰਜਨ ਸਾਹਿਬ ਦੇ ਵੀ ਖਿਲਾਫ ਚੁਗਲੀਆਂ ਕਰ ਮੇਰੇ ਕੰਨ ਭਰੇ ਸੀ, ਤੇ ਤੁਹਾਡੀਆਂ ਵੀ ਉਹਨੇ ਚੁਗਲੀਆਂ ਕੀਤੀਆਂ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਕੋਲ ਫੌਜ ਰੱਖ ਲਈ ਹੈ, ਸ਼ਸਤਰ ਰੱਖ ਲਏ ਨੇ, ਉਹ ਤੇਰੇ ਕੋਲੋਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣਾ ਚਾਹੁੰਦੇ ਨੇ। ਏਦਾਂ ਦੀਆਂ ਗੱਲਾਂ ਕਰਕੇ ਮੇਰੀ ਮੱਤ ਵਿਚਲਿਤ ਕਰ ਦਿੱਤੀ ਸੀ, ਇਸੇ ਕਰਕੇ ਮੈਂ ਤੁਹਾਨੂੰ ਆਪਣੇ ਕੋਲ ਬੁਲਾਇਆ। ਪਰ ਮਹਾਰਾਜ ਮੈਨੂੰ ਤੁਹਾਡੇ ਵਿਚ ਕੋਈ ਮੇਰੇ ਪ੍ਰਤੀ ਵੈਰ ਦੀ ਬਿਰਤੀ ਨਜ਼ਰ ਨਹੀਂ ਆਈ। ਤੁਸੀਂ ਤਾਂ ਨਿਰਛਲ ਨਿਰਕਪਟ ਹੋ। ਸਤਿਗੁਰਾਂ ਦੇ ਹੱਥ ਦੇ ਵਿਚ ਇਕ ਸਿਮਰਨਾ ਵੇਖ ਕੇ ਬਾਦਸ਼ਾਹ ਕਹਿਣ ਲੱਗਾ, ਮਹਾਰਾਜ ਜੇ ਇਹੋ ਜਿਹਾ ਇਕ ਮਾਲਾ ਦਾ ਮਣਕਾ ਤੁਸੀਂ ਮੈਨੂੰ ਕਿਰਪਾ ਕਰਕੇ ਦਿਓ ਤੇ ਮੈਂ ਆਪਣੀ ਮਾਲਾ ਚ ਉਹਨੂੰ ਮੇਰੂ ਬਣਾ ਕੇ ਪਾਵਾਂ। ਸਤਿਗੁਰਾਂ ਨੇ ਬਚਨ ਕੀਤਾ, ਬਾਦਸ਼ਾਹ ਇਹਦੇ ਨਾਲੋਂ ਵੀ ਕੀਮਤੀ ਮਣਕਿਆਂ ਦੀ ਮਾਲਾ ਸਾਡੇ ਪਿਤਾ ਜੀ ਦੀ ਦੀਵਾਨ ਚੰਦੂ ਦੇ ਘਰ ਹੈ, ਤੇ ਤੂੰ ਚੰਦੂ ਨੂੰ ਆਪਣੇ ਕੋਲ ਸੱਦ ਕੇ ਉਹ ਮਾਲਾ ਮੰਗਾ ਲੈ। ਬਾਦਸ਼ਾਹ ਨੇ ਉਸੇ ਵਕਤ ਚੰਦੂ ਨੂੰ ਬੁਲਾਇਆ। ਚੰਦੂ ਨੂੰ ਬੁਲਾ ਕੇ ਸੱਦ ਕੇ ਆਖਿਆ, ਦੀਵਾਨ ਜੀ, ਆ ਜਿਹੜਾ ਸਤਿਗੁਰਾਂ ਨੇ ਸਿਮਰਨਾ ਪਾਇਆ, ਏਦਾਂ ਦੇ ਮੋਤੀਆਂ ਜਾਂ ਏਦਾਂ ਦੇ ਮਣਕਿਆਂ ਵਾਲੀ ਕੋਈ ਮਾਲਾ ਤੇਰੇ ਕੋਲ ਵੀ ਹੈ? ਕਹਿੰਦਾ ਜੀ, ਇਹਦੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਕੀਮਤੀ, ਮੈਂ ਹੁਣੇ ਜਾ ਕੇ ਲੈ ਕੇ ਆਉਂਦਾ। ਜਦੋਂ ਜਾ ਕੇ ਇਹਦੇ ਆਪਣੇ ਖਜ਼ਾਨਿਆਂ ਵਿਚ ਵੇਖਿਆ ਤੇ ਖਜ਼ਾਨੇ ਵਿਚੋਂ ਮਾਲਾ ਪਰਮੇਸ਼ਰ ਵੱਲੋਂ ਚੂਹਿਆਂ ਨੇ ਉਹ ਮਾਲਾ ਕੁਤਰ ਦਿੱਤੀ, ਕੋਈ ਵੀ ਮਣਕਾ ਸਬੂਤਾ ਨਹੀਂ ਛੱਡਿਆ, ਸਾਰੇ ਮਣਕੇ ਚੂਹਿਆਂ ਨੇ ਫੋੜ ਕੇ ਰੱਖ ਦਿੱਤੇ, ਤੋੜ ਕੇ ਰੱਖ ਦਿੱਤੇ, ਕਿਚਰ ਕਿਚਰ ਕਰਕੇ ਰੱਖ ਦਿੱਤੇ। ਬੜਾ ਦੁਖੀ ਹੋਇਆ ਚੰਦੂ ਕਿ ਮਾਲਾ ਹੁਣ ਕਿੱਥੋਂ ਲਿਆਵਾਂ। ਉਸੇ ਵਕਤ ਬਾਜ਼ਾਰ ਦੇ ਵਿਚ ਬੰਦੇ ਭੇਜੇ, ਪਰ ਉਹ ਜਿਹਾ ਮਣਕਾ ਕੋਈ ਨਹੀਂ ਮਿਲਿਆ। ਬਾਦਸ਼ਾਹ ਜਹਾਂਗੀਰ ਉਡੀਕ ਕਰ ਰਿਹਾ ਕਿ ਹਾਲੇ ਤੱਕ ਚੰਦੂ ਵਾਪਸ ਨਹੀਂ ਆਇਆ। ਉਸ ਵਕਤ ਬਾਦਸ਼ਾਹ ਨੇ ਆਪਣਾ ਸਿਪਾਹੀ ਭੇਜਿਆ, ਜਾਓ ਚੰਦੂ ਨੂੰ ਕਹੋ ਕਿ ਛੇਤੀ ਵਾਪਸ ਆਵੇ, ਕੀ ਗੱਲ ਹਾਲੇ ਤੱਕ ਵਾਪਸ ਨਹੀਂ ਆਇਆ। ਸਿਪਾਹੀ ਨੇ ਆ ਕੇ ਆਖਿਆ, ਦੀਵਾਨ ਜੀ, ਤੁਸੀਂ ਘਰ ਬੈਠੇ ਹੋ, ਬਾਦਸ਼ਾਹ ਉੱਥੇ ਤੁਹਾਡੀ ਉਡੀਕ ਕਰ ਰਿਹਾ ਕਿ ਤੁਸੀਂ ਹਾਲੇ ਤੱਕ ਮਾਲਾ ਲੈ ਕੇ ਵਾਪਸ ਨਹੀਂ ਮੁੜੇ। ਚੰਦੂ ਨੇ ਆਖਿਆ, ਬਸ ਮੈਂ ਆ ਰਿਹਾ, ਮਾਲਾ ਦੀ ਭਾਲ ਕਰ ਰਿਹਾ। ਚੰਦੂ ਡਰਿਆ ਵੀ ਹੋਇਆ, ਸਹਿਮਿਆ ਵੀ ਹੋਇਆ, خبرے ہو جی مالا دا منکا کوئی ملے کہ نہ ملے بادشاہ نو میں کی جواب دیاں گا اتھے تا میں کہہ آیا کہ میرے کڑ پئی ہے اور کارا کہ ہو جی مالا کتے ملی نہیں پراپت ہی نہیں ہوئی تو جی میں چندو دا پا جگڑے ہے اور پاپی چندو نو دانڈ مل رہے ہیں آؤ من برتیاں گرو چرنا نل جوڑ کے یہ سارا اتحاس سربن کریے کیونکہ گرو گھر دا یہ نیم ہے کہ جڑے پاپی ہن پاپیاں نو دنڈ ملدا ہے تے جڑے دھرمی نے انہاں دھرمیاں دا جے کار ہوندا ہے دھرمیاں کا جے کار ہے جڑے دھرمی نے انہاں دی جے جے کار ہوندی اور پاپیاں نو سزا ملدی ہے چندو دا بڑا بڑا پاپ سی جو برداشت نہیں سی کیتا جا سکدا اس پاپی نو اپنے کیتے ہوئے پاپ دا دنڈ مل رہا ہے سرون کرن تو پہلا گرو ہرگوبند صاحب چھویں پاتشاہ جی مہاراج جی دے پوتر چرنا دا دھیان ہردے چ دھارن کردے آکھیے ستنام
جی گرو صاحب جیو
ستنام شری
واہے گرو صاحب جیو دویرا چندو پیچھے گر کے سب مالا اس پاس
چندو اٹھ کے چلا گیا کر مالا دی پال کر رہا پیچھے گرو ہرگوبند صاحب جی بادشاہ جہانگیر کول بیٹھے سی تے ست گرو چھویں پاتشاہ جی بادشاہ نو کہندے بادشاہ جڑے ساڈے پتا جی دی وڈے ستگراں دی مالا ہے نا وہ ساری مالا بڑی قیمتی ہے اودے ایک ایک منکا بڑا قیمتی ہے اور وہ ساری مالا جڑی ہے وہ دیوان چندو دے گھر پئی ہوئی ہے
کتک برک بیتے بور اب ہے کہنا آواز
وہ مالا چندو دے گھر پئی ہوئی ہے انہوں کئی سال بیت گئے نے حالے وہ مالا چندو دے گھر ہے کہ نہیں یہ دے بارے ہن پکا نہیں کیا جا سکتا کیونکہ مالا پئی نو کئی سال ہو گئے نے کئی ورے بیت چکے نے اس کر کے ہن او دے گھر وچ ہے کہ نہیں اے دے بارے نہیں کیا جا سکدا
اس مالا کو من کا آوے ہم پچھان لیں دت پاوے
بادشاہ ساری مالا دی لوڑ نہیں بس تو اس مالا دا اکو منکا ہی منگا لے چندو کول تے جے اکو منکا بھی اس مالا دا آ جائے تے اسی او مالا دا منکا ویکھ کے پچھان کر کے دس سکدے ہاں کہ اے منکا ساڈے پتا جی دی مالا دا ہے اکو منکے نو ویکھ کے اسی ساری پہچان کر سکدے ہاں
جی اک لیاوے لیو سب مالا میں اس دیش جو مول بسالا
جی چندو اکو منکا لے کے آوے تو دے کڑو تو ساری مالا دی مانگ کری بھی ساری مالا لے کے آ کلی ایک منکے دی گل نہیں رہی ہن کہ ساری مالا تینو لیا کے دینی پینی کیونکہ بادشاہ او مالا اتنی قیمتی ہے کہ اس دیش وچ نہیں ملدی او باہروں دوروں دیش تو کتوں کسے سکھ نے ساڈے وڈے ستگراں نو پتا جی نو مالا بھیٹ کیتی سی اوہ جی قیمتی مالا ہن اس دیش وچوں پراپت نہیں ہندی
اس پاپی نے سدھ نہ جنائے کری اوگیا اچت سزائے
چندو بڑا بڑا پاپی ہے انہیں بڑا بڑا گناہ کیتا ہے ساڈے پتا جی نو شہید کر کے انہیں تسیحے دتے نے بادشاہ نے ساڈے پتا جی دی خبر تک باہر نہیں نکلن دتی کسے تک اے گل نہیں پہنچن دتی انہیں بڑی بڑی پاری اوگیا کیتی ہے ستگراں دی اس کر کے چندو سجا دے اچت ہے اینو اپنی اس کیتی ہوئی گناہ کیتے ہوئے گناہ دی سزا ملنی چاہی دی ہے
سنت شاہ کہ لیا من دیو جس آوے تس پرک کریو
سن کے بادشاہ بولیا ستگرو نو کہندا ستگرو جی تسی بیٹھو ویکھو بھی چندو مالا کیڑی لے کے آوندا ہے کیڑا منکا لے کے آوندا ہے جدو لیاوے گا جس طرح دی مالا جس طرح دا منکا لے کے آوے گا اپاں ویکھ کے پرکھاں گے تسی ویخ کے پرک لینا کہ واقعی وہی مالا ہے جڑی پتا جی دی سی کہ کوئی ہور ہے یہ ساری پرک جس طرح دی ہووے تسی ویخ کے کر لینا
آگے سنی پیر تے بات جم ان کرے کپت کے کات.
سدگرو جی تواڈے تو پہلا سائیں میاں میر نے مینوں ساری گل دس دتی. پچھے کتھا آپ جی نے سنی ہے. جدو سائیں میاں میر بادشاہ جہانگیر نو آ کے ملیا, کہن لگا مہاراج جی مینوں سائیں میاں میر جی نے ساری گل دس دتی ہے کہ چندو نے پہلا بھی بڑے کپٹ کیتے نے, انہیں پہلا بھی بڑا بڑا بھاری کاٹ کیتا ہے.
یہ اپرادھی ہے تمہارا, آپ سنبھالو جیوں اور دھارا.
جی اے چندو تہاڈا اپرادھی ہے نا, تے پھر اس اپرادھی نو تسی آپ سنبھالو, تینو آپ ہی سزا دیو. انہاں سمیاں وچ ایک نیم ہوندا سی کہ جیڑا گنہگار ہوندا سی او گنہگار نو سونپ دتا جاندا سی کہ تیرے چیت وچ جو آوے تو اینو سزا دے دے, کہ تیرا گنہگار ہے تیرا اپرادھی ہے, جو سزا تیرے چیت نو آوے او دے دے, بخشنا تا وی تیری مرضی, سزا دینی ہے تا وی تیری مرضی. او سمے دا ایک قانون سی, نیم سی. بادشاہ جہانگیر کہن لگا مہاراج تہاڈا گنہگار ہے تہاڈا اپرادھی ہے, جے پتہ لگ جاندا ہے ثابت ہو جاندا ہے تے مہاراج جی تسی اینو آپ سنبھالو, اس اپرادھی نو آپ اپنے قبضے کر کے نو دنڈ دیو.
سیس ہمارے فرض نہ رہے.
مہاراج میرے سر دے اتے جیڑا فرض ہے او نہ رہے گا, میں اپنا قرضہ اپنے سر تو لانا چاہندا ہاں.
جم کینو تم پھل کول,
جویں اس پاپی نے کیتا ہے اینو اپنے کیتی دا پھل اسی طرح پراپت ہوے گا.
جم کے نرپن اور پٹھایو, چندو سدن کیوں بلم لگایو.
ستگراں نال بچن کردیاں بادشاہ نے ویکھیا کہ چندو ہلے تک واپس ہی نہیں مڑیا, انہیں دوبارہ پھر اپنا ایک نر اپنا ایک سیوک پھر دیوان چندو دے گھر دوبارہ بھیجیا, بھی چھیتی جا کے ویکھ کے چندو ہلے تک واپس مڑ کے کیوں نہیں آیا.
چندو سدن کیوں بلم لگایو,
انہیں اپنے گھر وچ اینی دیری کیوں لائی ہے, ہالے تک واپس کیوں نہیں مڑیا.
آنو شیگر گیو تب دائے,
چھتی جا اور چھتی جا کے بنا دیری تو چندو نو اپنے نال لے کے آئے. سن دیا سار بادشاہ دا اہلکار سپاہی بڑی چھتی نال کالی نال دوسری بار چندو دے گھر چل کے گیا ہے.
اٹھ دیوان کیوں بیٹھے ہو آئے,
سپاہی چندو دے گھر آیا, اگے چندو بیٹھا سی فکر منکا لبدا پھردا سی, بندے بھی انہیں بازار چ بھیجے ہوئے سی لبن واسطے بھی کتوں منکا مل جائے, کسے شاہوکار کولوں کسے جوہری کولوں مل جائے, پر کتوں نہیں ملیا. تے چندو بیٹھا سی گھر چ, سپاہی آیا کہن لگا دیوان جی کی گل ہے, ہالے گھر ہی بیٹھے ہو, بے فکر ہو کے کیویں اپنے گھر بیٹھے ہوئے ہو.
شاہ یاد کر بارنگ بارے, ہے کہ نہیں دیو عرض گزارے.
ہالے تک گھر ہی کیوں بیٹھے ہو, واپس کیوں نہیں آئے؟ کیونکہ بادشاہ جہانگیر تانوں بار بار یاد کر رہے, وہ بار بار تانوں بلا رہے ہے. وہ کہندا بھی آ کے دسے تا صحیح چندو بھی مڑکا گھر وچ ہے بھی کہ نہیں, اتھے تا کہہ کے گیا بھی گھر میرے کول اتے نال بھی قیمتی مالا پئی ہے تے ہن واپس نہیں پیا آندا, اودو کہو بھی آ کے چھتی نال واپس آ کے دسے. بادشاہ نے کہا کہ آ کے دسے کہ اودے کول گھر وچ ایہو جی کوئی مالا جا منکا ہے بھی کہ نہیں.
دیکھیو نر جب دتیا پٹھایو, چنتا بسی تراس کچھ پایو.
چندو نے ویکھیا کہ بادشاہ نے بڑی چھتی نال اپنا دوجا بندہ بھی بھیج دیتا, حالے تے پہلا واپس نہیں سی مڑیا تے دوجا سنیا بھی آ گیا. ہن سن کے دوجا بندہ جدو آیا اونوں ویکھ کے چندو نو ہور چنتا ہو گئی, ادا من ہور زیادہ چنتا تر ہویا.
کرتے چلیو شیگرتا تھرے, اٹک بستر تے پگیا گرے.
کہندے بڑی کالی نال چھتی نال, کہندا بادشاہ نے دوبارہ بلایا, سندیا سار کالی نال اپنے گھروں نکلیا. جدو گھروں نکلیا تے تار تے باہر کپڑے ٹنگے ہوئے سی, انہاں کپڑیاں دے وچ دی پگ اڑ گئی لنگدیاں, تے پگ لس کے زمین تے ڈگ پئی. اے بادشاہ کدی ہو گئی. چندو نے ہن کیوں کہ گھروں نکلیا, ہن واپس نہیں سی آنا, انہیں اخیرلی واری اپنے گھر حاضری بھر کے واپس مڑ رہا سی. تے چندو جدو گھروں نکلیا تے کپڑیاں وچ پگ فس گئی, دی سر تے بدھی ہوئی تے او پگ لس کے زمین تے ڈگ پئی.
سن مک چھینک ਬਾਮ ਡਿੱਗ ਫਰਕਾ।
ਫਿਰ ਜਦੋਂ ਪੱਗ ਡਿੱਗ ਪਈ, ਕਹਿੰਦੇ ਬੜੀ ਬਦਸ਼ਗਨੀ ਹੋਈ, ਚੁੱਕ ਕੇ ਸਿਰ ਤੇ ਰੱਖ ਲਈ। ਫਿਰ ਜਦੋਂ ਅੱਗੇ ਨੂੰ ਨਿਕਲਿਆ ਤੇ ਅੱਗੇ ਨਾਲ ਹੀ ਕੋਈ ਬੰਦਾ ਖੜਿਆ, ਉਹਨੇ ਨਿੱਛ ਮਾਰ ਦਿੱਤੀ। ਫਿਰ ਅੱਗੇ ਨੂੰ ਥੋੜਾ ਜਿਹਾ ਹੋਰ ਤੁਰਿਆ ਤੇ ਖੱਬੀ ਅੱਖ ਫਰਕਣ ਲੱਗ ਪਈ ਚੰਦੂ ਦੀ। ਕਹਿੰਦਾ ਸਾਰੀਆਂ ਬਦਸ਼ਗਨੀ ਨਜ਼ਰ ਆ ਰਹੀਆਂ ਨੇ, ਸ਼ੁਭ ਸ਼ਗਨ ਤਾਂ ਕੋਈ ਦਿਸ ਹੀ ਨਹੀਂ ਰਿਹਾ। ਪਹਿਲਾਂ ਪੱਗ ਲੱਥ ਕੇ ਡਿੱਗ ਪਈ, ਫਿਰ ਕਿਸੇ ਨੇ ਅੱਗੋ ਛਿੱਕ ਮਾਰ ਦਿੱਤੀ, ਫਿਰ ਇਹਦੀ ਖੱਬੀ ਅੱਖ ਫਰਕਣ ਲੱਗ ਪਈ।
ਜਾਤ ਅਚਾਨਕ ਔਰ ਲੱਗ ਧੜਕਾ,
ਅਚਾਨਕ ਜਾਂਦਿਆਂ ਜਾਂਦਿਆਂ ਇਹਦਾ ਹਿਰਦਾ ਇਕਦਮ ਫੜ ਫੜਾਣ ਲੱਗਾ, ਦਿਲ ਜਿਹੜਾ ਇਹਦਾ ਇਕਦਮ ਜ਼ਿਆਦਾ ਛੇਤੀ ਨਾਲ ਤੇਜ਼ੀ ਨਾਲ ਧੜਕਣ ਲੱਗਾ।
ਸ਼ਾਹ ਨਿਕਟ ਤੂਰਨ ਚੱਲ ਗਏ,
ਹਾਲੀ ਨਾਲ ਛੇਤੀ ਨਾਲ ਚੱਲਦਾ, ਕਿਉਂਕਿ ਬਾਦਸ਼ਾਹ ਦਾ ਦੂਜਾ ਸੁਨੇਹਾ ਆ ਗਿਆ ਸੀ ਇਹਨੂੰ ਸੀ ਕਿ ਹੁਣ ਤੀਜੀ ਵਾਰ ਤੇ ਬਾਦਸ਼ਾਹ ਨੇ ਗੁੱਸੇ ਹੀ ਹੋ ਜਾਣਾ। ਇਸ ਕਰਕੇ ਡਰਦਾ ਹੋਇਆ ਬੜੀ ਕਾਹਲੀ ਨਾਲ ਚੰਦੂ ਬਾਦਸ਼ਾਹ ਕੋਲ ਚੱਲ ਕੇ ਵਾਪਸ ਆਇਆ।
ਗੁਰ ਬੈਠੇ ਦਿੱਕ ਦੁਖੇ ਹੱਥ ਬਯੋ,
ਅੱਗੇ ਚੰਦੂ ਨੇ ਆ ਕੇ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਕੋਲ ਬੈਠੇ ਹੋਏ ਨੇ, ਤੇ ਸਤਿਗੁਰਾਂ ਨੂੰ ਬੈਠਿਆਂ ਵੇਖ ਕੇ ਹੋਰ ਜ਼ਿਆਦਾ ਦੁਖੀ ਹੋਇਆ ਕਿ ਪਤਾ ਨੀ ਇੱਥੇ ਕੀ ਗੱਲ ਹੋਈ ਹੋਣੀ, ਬਾਦਸ਼ਾਹ ਕੋਲ ਗੁਰੂ ਸਾਹਿਬ ਬੈਠੇ ਨੇ, ਕੀ ਗੱਲ ਹੋਈ ਹੈ, ਕੀ ਵਿਚਾਰ ਹੋਈ ਹੈ, ਇਹਨਾਂ ਨੇ ਤਾਂ ਮੈਨੂੰ ਮਾਰਨ ਦਾ ਪ੍ਰਣ ਕੀਤਾ ਹੋਇਆ ਇੱਥੇ ਬੈਠੇ ਨੇ। ਵੇਖ ਕੇ ਚੰਦੂ ਦੇ ਮਨ ਦੇ ਵਿੱਚ ਉਸ ਵੇਲੇ ਬੜਾ ਭਾਰੀ ਦੁੱਖ ਲੱਗਾ ਜਦੋਂ ਸਤਿਗੁਰਾਂ ਨੂੰ ਬੈਠਿਆਂ ਵੇਖਿਆ।
ਹੱਥ ਜੋੜ ਬੋਲਿਓ ਡਿੱਗ ਛਾਓ,
ਹੱਥ ਜੋੜ ਕੇ ਚੰਦੂ ਬੋਲਿਆ ਬਾਦਸ਼ਾਹ ਜਹਾਂਗੀਰ ਨੂੰ, ਕਹਿਣ ਲੱਗਾ
ਮਨ ਕੇ ਉਤੇ ਮੋਲ ਕਰ ਮਾਓ,
ਕਹਿਣ ਲੱਗਾ ਬਾਦਸ਼ਾਹ ਸਲਾਮਤ ਬੜੇ ਕੀਮਤੀ ਮਣਕੇ, ਮਾਲਾ ਦੇ ਮਣਕੇ ਸਨ ਉਹ ਮੇਰੇ ਘਰ ਦੇ ਵਿੱਚ ਪਏ ਸਨ,
ਖੋਜ ਸੋ ਅਬ ਨਾ ਪਾਏ,
ਤੇ ਮੈਂ ਬੜਿਆ ਜਾ ਕੇ ਲੱਭਿਆ ਆਪਣਾ ਸਾਰਾ ਖਜ਼ਾਨਾ ਵੇਖ ਲਿਆ, ਤਜੋਰੀ ਵੇਖ ਲਈ ਹੈ, ਮੈਨੂੰ ਉਹ ਮਣਕੇ ਨਹੀਂ ਮਿਲੇ, ਇੱਕ ਵੀ ਮਣਕਾ ਮੈਨੂੰ ਖੋਜ ਕੇ ਲੱਭ ਕੇ ਪ੍ਰਾਪਤ ਨਹੀਂ ਹੋਇਆ।
ਪੁੰਨ ਨਾਲ ਬਿੰਦ ਬਾਜ਼ਾਰ ਪਿਟਾਏ,
ਇੱਥੇ ਬਸ ਨਹੀਂ ਬਾਦਸ਼ਾਹ, ਮੈਂ ਤਾਂ ਇਹੋ ਜਿਹਾ ਮਣਕਾ ਲੱਭਣ ਵਾਸਤੇ ਦਿੱਲੀ ਦੇ ਬਾਜ਼ਾਰਾਂ ਚ ਆਪਣੇ ਬੰਦੇ ਵੀ ਭੇਜੇ, ਉਹਨਾਂ ਨੂੰ ਕਿਹਾ ਵੀ ਜਾ ਕੇ ਤੁਸੀਂ ਬਾਜ਼ਾਰ ਦੇ ਵਿੱਚ ਕਿਸੇ ਜਵਾਰਾ ਜਵਾਰੀ ਦੇ ਕੋਲੋਂ, ਜੌਹਰੀ ਦੇ ਕੋਲੋਂ, ਕਿਸੇ ਸੁਨਿਆਰੇ ਦੇ ਕੋਲੋਂ ਜਾ ਕੇ ਪੁੱਛੋ ਵੀ ਇਹੋ ਜਿਹਾ ਮਣਕਾ ਮਿਲ ਜਾਏ। ਉਹ ਜਾ ਕੇ ਬਾਹਰ ਬਾਜ਼ਾਰ ਵਿੱਚ ਵੀ ਲੱਭ ਆਏ ਨੇ, ਪੁੱਛ ਆਏ ਨੇ,
ਖੋਜ ਰਹੇ ਮੈਂ ਕਿਤੋਂ ਪਾਏ, ਸਭ ਥਲ ਤੇ ਛੂਛੇ ਨਰ ਆਏ,
ਸਾਰੇ ਖੋਜ ਖੋਜ ਕੇ ਹਾਰ ਕੇ ਵਾਪਸ ਆ ਗਏ ਨੇ ਖਾਲੀ ਹੱਥ, ਕਿਤੋਂ ਵੀ ਇਹੋ ਜਿਹਾ ਮਣਕਾ ਮਾਲਾ ਦਾ ਮੈਨੂੰ ਪ੍ਰਾਪਤ ਨਹੀਂ ਹੋ ਸਕਿਆ, ਕਿਤੋਂ ਵੀ ਇਹੋ ਜਿਹਾ ਮਣਕਾ ਨਹੀਂ ਮਿਲਿਆ, ਤੇ ਸਾਰੇ ਛੂਛੇ ਨਰ ਖਾਲੀ ਹੱਥ ਵਾਪਸ ਮੁੜਾਏ ਨੇ।
ਅਬ ਜੇ ਦੇਰ ਕਰੋ ਦਿਨ ਦੋਏ, ਆ ਮੈਂ ਖੋਜ ਨਗਰ ਜਿਤੋਏ,
ਬਾਦਸ਼ਾਹ ਸਲਾਮਤ ਜੇ ਤੁਹਾਡੀ ਆਗਿਆ ਹੋਵੇ ਤੇ ਦੋ ਚਾਰ ਦਿਨ ਤੁਸੀਂ ਉਡੀਕ ਕਰ ਲੋ, ਮੈਂ ਨੇੜੇ ਤੇੜੇ ਹੋਰ ਨਗਰਾਂ ਵਿਚ ਬੰਦੇ ਭੇਜ ਦੇਣਾ, ਮਹਾਰਾਜ ਕੋਈ ਇਹੋ ਜਿਹਾ ਕੀਮਤੀ ਮਾਲਾ ਦਾ ਮਣਕਾ ਅਸੀਂ ਲੱਭ ਕੇ ਮੰਗਾ ਲੈਂਦੇ ਹਾਂ, ਇਕਦਮ ਹੁਣ ਤਾਂ ਨੀ ਨਾ ਮਿਲਣਾ ਬਾਦਸ਼ਾਹ ਸਲਾਮਤ, ਦੋ ਚਾਰ ਰੋਜ਼ਾਂ ਦਾ ਮੈਨੂੰ ਸਮਾਂ ਦੇ ਦਿਓ, ਆਲੇ ਦੁਆਲੇ ਕਿਤੇ ਨਗਰਾਂ ਦੇ ਵਿੱਚੋਂ ਇਹੋ ਜਿਹਾ ਕੀਮਤੀ ਮਣਕਾ ਮਾਲਾ ਦਾ ਲੱਭ ਕੇ ਉਹ ਅਸੀਂ ਮੰਗਵਾ ਲਵਾਂਗੇ।
ਹਿਮ ਕਹਿ ਚੰਦੂ ਤੂਸ਼ਨ ਹੋਇਓ,
ਏਦਾਂ ਕਹਿ ਕੇ ਚੰਦੂ ਚੁੱਪ ਕਰਕੇ ਸਾਹਮਣੇ ਖਲੋ ਗਿਆ।
ਸ਼ਾਹ ਬਦਨ ਗੁਰ ਕੋ ਤਵ ਜੋਇਓ,
ਚੰਦੂ ਸਾਹਮਣੇ ਖੜਾ ਸੀ ਤੇ ਬਾਦਸ਼ਾਹ ਜਹਾਂਗੀਰ ਗੁਰੂ ਸਾਹਿਬ ਵੱਲ ਵੇਖੀ ਜਾਵੇ ਕਿ ਸਤਿਗੁਰੂ ਜੀ ਕੁਝ ਕਹਿਣਗੇ, ਚੰਦੂ ਖਲੋ ਗਿਆ ਚੁੱਪ ਕਰ ਗਿਆ ਇਹ ਗੱਲ ਕਹਿ ਕੇ, ਤੇ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਿਹਰੇ ਵੱਲ, ਮਹਾਰਾਜ ਜੀ ਦੇ ਮੁਖ ਵੱਲ ਵੇਖਣ ਲੱਗ ਪਿਆ।
ਰਿਸ ਕੁਛ ਕਹੋ ਤਿੱਖੋ ਇਤ ਕਹਾ, ਪ੍ਰਭ ਦੁਰਗਾ ਏਕ ਸਮਝਾ।
ਬਾਦਸ਼ਾਹ ਸਤਿਗੁਰਾਂ ਵੱਲ ਵੇਖਣ ਲੱਗ ਪਿਆ ਤੇ ਮਹਾਰਾਜ ਜੀ ਥੋੜੇ ਜੇ ਰਿਸ ਵਿਚ ਆ ਗਏ, ਵੀ ਰਸ ਵਿਚ ਆ ਗਏ। ਛੇਵੇਂ ਪਾਤਸ਼ਾਹ ਕਹਿੰਦੇ ਬਾਦਸ਼ਾਹ ਸਾਡੇ ਵੱਲ ਕੀ ਵੇਖਦਾ, ਹੁਣ ਪਰਮੇਸ਼ਰ ਦੀ ਦਰਗਾਹ ਵਿਚ ਸਾਰੇ ਇਕ ਸਮ ਇਕ ਬਰਾਬਰ ਹੀ ਨੇ, ਉਥੇ ਤੇਰੇ ਵਰਗੇ ਬਾਦਸ਼ਾਹ ਵੀ ਭਿਖਾਰੀਆਂ ਦੇ ਨਾਲ ਹੱਥ ਜੋੜ ਕੇ ਖੜੇ ਹੁੰਦੇ ਨੇ, ਉਥੇ ਨੀ ਕਿ ਵੇਖਿਆ ਜਾਂਦਾ ਕਿ ਬਾਦਸ਼ਾਹ ਦਾ ਵੱਖਰਾ ਹਿਸਾਬ ਕਿਤਾਬ ਕਰੀਏ। ਪਰਮੇਸ਼ਰ ਦੀ ਜਿਹੜੀ ਦਰਗਾਹ ਹੈ ਨਾ ਬਾਦਸ਼ਾਹ, ਉਥੇ ਸਾਰੇ ਇਕ ਸਮ ਨੇ ਇਕ ਬਰਾਬਰ ਹਨ।
ਬਦਲਾ ਪਿਟਕੋ ਲੈ ਮੈਂ ਤਹਾ, ਨਰਕ ਸਜ਼ਾਏ ਪਾਪੀ ਅਨੁਮਾਨ।
ਇੱਥੇ ਨਹੀਂ ਤਾਂ ਅਸੀਂ ਉੱਥੇ ਪਰ ਆਪਣੇ ਪਿਤਾ ਜੀ ਦੀ ਸ਼ਹੀਦੀ ਦਾ ਬਦਲਾ ਲੈ ਲਵਾਂਗੇ, ਜੇ ਇੱਥੇ ਨਾ ਲਿਆ ਤੇ ਬਾਦਸ਼ਾਹ ਅਸੀਂ ਉੱਥੇ ਪਰਮੇਸ਼ਰ ਦੀ ਦਰਗਾਹ ਵਿੱਚ ਫਿਰ ਬਦਲਾ ਲਵਾਂਗੇ, ਉੱਥੇ ਤੂੰ ਵੀ ਉੱਥੇ ਹੀ ਖੜਾ ਹੋਣਾ ਜਿੱਥੇ ਚੰਦੂ ਨੇ ਖੜਾ ਹੋਣਾ, ਦੋਹਾਂ ਨੇ ਬਰਾਬਰ ਹੀ ਹੋਣਾ, ਉਥੇ ਫਿਰ ਅਸੀਂ ਆਪਣੇ ਪਿਤਾ ਜੀ ਦੀ ਸ਼ਹੀਦੀ ਦਾ ਬਦਲਾ ਲੈ ਲਵਾਂਗੇ ਤੇ ਉਥੇ ਘੋਰ ਨਰਕਾਂ ਦੇ ਵਿਚ ਸਜ਼ਾ ਉਹਨਾਂ ਨੂੰ ਦਿੱਤੀ ਜਾਏਗੀ ਜਿੱਥੇ ਬੜੇ ਬੜੇ ਪਾਪੀ ਤੇ ਹਥਿਆਰੇ ਸੁੱਟੇ ਜਾਂਦੇ ਨੇ।
ਕਹੀ ਪੀਰ ਕੀ ਇੱਕ ਔਰ ਬੀਚ ਕਰਿਓ ਕੁਕਰਮ ਜੱਸਾ ਇਹ ਨੀਚ।
ਬਾਦਸ਼ਾਹ ਨੇ ਜਦੋਂ ਇਹ ਗੱਲ ਸੁਣੀ ਡਰ ਗਿਆ ਕਿ ਉਥੇ ਸਜ਼ਾ ਮਿਲੇਗੀ, ਨਰਕਾਂ ਦੀ ਸਜ਼ਾ ਮਿਲੇਗੀ। ਇੱਕ ਇਹਨੇ ਬਾਦਸ਼ਾਹ ਗੁਰੂ ਸਾਹਿਬ ਦੀ ਗੱਲ ਸੁਣੀ, ਇੱਕ ਇਹਨੇ ਪਹਿਲਾਂ ਸਾਈ ਮੀਆਂ ਮੀਰ ਦੀ ਵੀ ਗੱਲ ਸੁਣੀ ਸੀ। ਇਹ ਸਾਈ ਮੀਆਂ ਮੀਰ ਨੇ ਵੀ ਕਿਹਾ ਸੀ ਕਿ ਚੰਦੂ ਨੇ ਤੈਨੂੰ ਖੋਟੀ ਮਤ ਸਿਖਾਈ ਹੈ, ਉਹਨੇ ਤੇਰੇ ਤੱਕ ਸਹੀ ਤੇ ਦਰੁਸਤ ਖਬਰ ਨਹੀਂ ਭੇਜੀ, ਗਲਤ ਤੇਰੀ ਪੱਟੀ ਤੈਨੂੰ ਫੜਾਉਂਦਾ ਰਿਹਾ। ਤੇ ਚੰਦੂ ਬਾਰੇ ਉਹਦੇ ਖਿਲਾਫ ਸਾਈ ਮੀਆਂ ਮੀਰ ਕੋਲੋਂ ਵੀ ਬਾਦਸ਼ਾਹ ਨੇ ਸੁਣਿਆ ਹੋਇਆ ਸੀ, ਜਾਣਦਾ ਸੀ ਕਿ ਚੰਦੂ ਨੇ ਕੁਕਰਮ ਕਰਕੇ ਮੇਰੀ ਮੱਤ ਤੇ ਪੜਦਾ ਪਾਇਆ ਸੀ।
ਦੁਤੀਏ ਗੁਰੂ ਕਹਿਓ ਬੋ ਬਾਰ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਬਾਰ ਬਾਰ ਕਿਹਾ,
ਗਿਆਨਿਓ ਨਿਸ਼ਚੈ ਕਰ ਨਿਰਧਾਰ।
ਬਾਦਸ਼ਾਹ ਨੇ ਨਿਸ਼ਚੇ ਕਰਕੇ ਆਪਣੇ ਹਿਰਦੇ ਚ ਗੱਲ ਨਿਰਧਾਰਤ ਕਰ ਲਈ,
ਬਿਨਾ ਸੰਦੇਹ ਸ਼ਾਹ ਤਬ ਕਹਿਓ ਚੰਦੂ ਅਪਰਾਧੀ ਮੰਨ ਲਿਓ।
ਸੰਦੇਹ ਤੋਂ ਰਹਿਤ ਹੋ ਕੇ ਉਦੋਂ ਸਾਰੀ ਗੱਲ ਸਾਫ਼ ਹੋ ਗਈ ਸ਼ੀਸ਼ੇ ਵਾਂਗਰ ਕਿ ਚੰਦੂ ਤੇ ਚੰਦੂ ਦੇ ਹਮਾਇਤੀਆਂ ਨੇ ਬਾਦਸ਼ਾਹ ਤੱਕ ਗਲਤ ਖਬਰ ਪਹੁੰਚਾਈ ਸੀ। ਬਾਦਸ਼ਾਹ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਸ਼ੀਸ਼ੇ ਵਾਂਗਰ ਗੱਲ ਬਿਲਕੁਲ ਸਾਫ਼ ਹੋ ਗਈ। ਉਸ ਵਕਤ ਬਿਨਾਂ ਸੰਦੇਹ ਤੋਂ ਬਾਦਸ਼ਾਹ ਜਹਾਂਗੀਰ ਬੋਲਿਆ, ਕਹਿਣ ਲੱਗਾ ਜੀ ਚੰਦੂ ਅਪਰਾਧੀ ਹੈ, ਇਹਨੇ ਬੜਾ ਵੱਡਾ ਅਪਰਾਧ ਕੀਤਾ, ਇਹਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਹੈ।
ਹਮਰੇ ਸੀਸ ਦੋਸ਼ ਨੇ ਧਰਿਆ ਕਿਮ ਦਰਗਾਹ ਨਾ ਬੈਰ ਸੰਭਰੀਐ।
ਕਹਿਣ ਲੱਗਾ ਸਤਿਗੁਰੂ ਜੀ ਸਾਡੇ ਸਿਰ ਤੇ ਮੇਰੇ ਸਿਰ ਤੇ ਨਾ ਹੁਣ ਕੋਈ ਦੋਸ਼ ਰੱਖਿਆ ਜੇ, ਤੇ ਅੱਗੇ ਦਰਗਾਹ ਵਿਚ ਸਾਡੀ ਬੰਦ ਖਲਾਸੀ ਕਰਿਆ ਜੇ, ਉਥੇ ਸਾਨੂੰ ਸਜ਼ਾ ਨਾ ਦਿਆ ਜੇ, ਉਥੇ ਸਾਨੂੰ ਕਿਸੇ ਪ੍ਰਕਾਰ ਦੇ ਕਰਮ ਦੀ ਸਜ਼ਾ ਨਾ ਭੋਗਣੀ ਪਵੇ, ਮੈਂ ਹਿਸਾਬ ਕਿਤਾਬ ਇੱਥੇ ਹੀ ਨਿਬੇੜਨਾ ਚਾਹੁੰਦਾ। ਇਹ ਪਾਪੀ ਹੈ, ਚੰਦੂ ਬੜਾ ਵੱਡਾ ਅਪਰਾਧੀ ਹੈ, ਇਹਨੇ ਬੜਾ ਵੱਡਾ ਅਪਰਾਧ ਕੀਤਾ ਹੈ, ਅੱਗੇ ਤੁਸੀਂ ਦਰਗਾਹ ਵਿਚ ਆਪਣਾ ਵੈਰ ਨਾ ਸੰਭਾਲਿਆ ਜੇ, ਇੱਥੇ ਹੀ ਇਹਦੇ ਕੋਲੋਂ ਬਦਲਾ ਲੈ ਲਵੋ।
ਗਿਆਨ ਬੇਰੋ ਬਦਲੋ ਸਾਰੋ ਹਮਕੋ ਆਸ਼ਿਕ ਬਚਨੀ ਉਚਾਰੋ।
ਮਹਾਰਾਜ ਜੀ ਇੱਥੇ ਹੀ ਸਾਰਾ ਬਦਲਾ ਨਿਬੇੜ ਲਓ ਔਰ ਕਿਰਪਾ ਕਰਕੇ ਮੈਨੂੰ ਤਾਂ ਆਸ਼ੀਰਵਾਦ ਹੀ ਦਿਓ, ਮਹਾਰਾਜ ਮੇਰੇ ਸਿਰ ਤੇ ਤਾਂ ਕਿਰਪਾ ਦ੍ਰਿਸ਼ਟੀ ਰੱਖੋ, ਮੈਨੂੰ ਆਪਣੇ ਆਸ਼ੀਰਵਾਦ ਦਿਓ, ਅੱਗੇ ਦਰਗਾਹ ਵਿਚ ਨਾ ਮੇਰੇ ਕੋਲੋਂ ਵੈਰ ਲਿਆ ਜੇ, ਇੱਥੇ ਇਹਦੇ ਕੋਲੋਂ ਵੈਰ ਲੈ ਲਓ, ਮੈਂ ਆਪਣੇ ਸਿਰੋਂ ਸਾਰਾ ਕਰਜ਼ ਉਤਾਰਦਾ ਹਾਂ, ਇਹਨੂੰ ਤੁਹਾਡੇ ਹਵਾਲੇ ਕਰਦਾ, ਤੁਹਾਡਾ ਮੁਜਰਮ ਹੈ ਤੇ ਮਹਾਰਾਜ ਤੁਸੀਂ ਇਹਨੂੰ ਸਜ਼ਾ ਦਿਓ, ਪਰ ਮਹਾਰਾਜ ਮੇਰੇ ਤੇ ਆਸ਼ੀਰਵਾਦ ਹੀ ਰੱਖਿਆ ਜੇ।
ਜੇ ਅਮਰੀ ਕੁਛ ਲਖੋ ਖੁਟਾਈ ਤੋ ਹਮਕੋ ਦਿਓ ਦੰਡ ਬਣਾਏ।
ਮਹਾਰਾਜ ਜੇ ਸਾਡੇ ਵਿਚ ਵੀ ਤੁਸੀਂ ਕੋਈ ਖੋਟਾ ਕਰਮ ਵੇਖਦੇ ਹੋ ਤੇ ਮਹਾਰਾਜ ਤੁਸੀਂ ਦੰਡ ਦੇ ਦਿਓ, ਮੈਂ ਦੰਡ ਭੁਗਤਣ ਨੂੰ ਤਿਆਰ ਹਾਂ। ਜੇ ਤੁਸੀਂ ਮੇਰੇ ਵਿਚ ਵੀ ਕੋਈ ਖੋਟਾ ਕੰਮ ਵੇਖਦੇ ਹੋ ਕਿ ਮੈਂ ਕੋਈ ਖੁਟਾਈ ਕੀਤੀ, ਮਹਾਰਾਜ ਮੈਨੂੰ ਤਾਂ ਇਹਨਾਂ ਨੇ ਪੱਟੀ ਪੜਾਈ ਸੀ, ਚੰਦੂ ਵਰਗਿਆਂ ਨੇ ਸਿੱਖਿਆ ਦਿੱਤੀ ਸੀ, ਇਹਨਾਂ ਨੇ ਕਿਹਾ ਸੀ ਗੁਰੂ ਸਾਹਿਬ ਨੇ ਆਪਣੇ ਕੋਲ ਚੋਰ ਰੱਖੇ ਹੋਏ ਨੇ, ਮਹਾਰਾਜ ਮੇਰੇ ਵਿਚ ਜੇ ਕੋਈ ਖੁਟਾਈ ਤੁਹਾਨੂੰ ਨਜ਼ਰ ਆਉਂਦੀ ਹੈ ਤੇ ਮਹਾਰਾਜ ਤੁਸੀਂ ਦੰਡ ਦਿਓ, ਮੈਂ ਦੰਡ ਝੱਲਣ ਨੂੰ ਤਿਆਰ ਹਾਂ।
ਨਾ ਏ ਤਾਂ ਜਾਏ ਅਵਗਿਆ ਕਰੇ ਕਿਸਤੇ ਲਿਓ ਬਦਲਾ ਇਸ ਘੜੇ।
ਮਹਾਰਾਜ ਜਿਹਨੇ ਅਵਗਿਆ ਕੀਤੀ ਹੈ ਨਾ ਉਹਦੇ ਕੋਲੋਂ ਬਦਲਾ ਲੈ ਲੋ, ਇਸੇ ਘੜੀ ਹੁਣੇ ਹੀ ਇਸ ਕਚਹਿਰੀ ਦੇ ਅੰਦਰ ਹੀ ਉਹਦੇ ਕੋਲੋਂ ਮਹਾਰਾਜ ਜੀ ਤੁਸੀਂ ਬਦਲਾ ਲੈ ਲਵੋ, ਜਿਹਨੇ ਗੁਨਾਹ ਕੀਤਾ ਜਿਸ ਨੇ ਅਪਰਾਧ ਕੀਤਾ ਹੈ।
ਮਮ ਸਿਰ ਤੇ ਅਬ ਕਰ ਵੀ ਉਤਾਰੋ ਕਹੋ ਨਿਸੰਗ ਬਾਤ ਨਿਰਧਾਰੋ।
ਮਹਾਰਾਜ ਮੇਰੇ ਸਿਰੋਂ ਕਿਰਪਾ ਕਰਕੇ ਕਰਜ਼ਾ ਲਾ ਦਿਓ, ਇਹ ਕਰਜ਼ਾ ਉਤਾਰ ਦਿਓ ਤੇ ਮਹਾਰਾਜ ਮੇਰੇ ਮੈਨੂੰ ਨਿਸੰਗ ਕਰ ਦਿਓ, ਅੱਗੇ ਪਰਲੋਕ ਵਿਚ ਦਰਗਾਹ ਵਿਚ ਮੈਨੂੰ ਹਿਸਾਬ ਕਿਤਾਬ ਨਾ ਦੇਣਾ ਪਵੇ, ਉਥੇ ਮੇਰਾ ਹਿਸਾਬ ਕਿਤਾਬ ਨਿਬੜ ਜਾਵੇ, ਐਸੀ ਕਿਰਪਾ ਐਸੀ ਦਇਆ ਕਰੋ।
ਗੁਰੂ ਕਹਿਓ ਬਲ ਪਾਏ ਤੁਮਾਰਾ ਜੋ ਕਰ ਹੈ ਅਪਰਾਧੀ ਉਦਾਰਾ।
ਮਹਾਰਾਜ ਜੀ ਕਹਿਣ ਲੱਗੇ ਬਾਦਸ਼ਾਹ ਤੇਰੀ ਤਾਕਤ ਲੈ ਕੇ, ਤਾਕਤ ਤਾਂ ਇਹ ਤੇਰੀ ਵਰਤਦੇ ਨੇ ਨਾ ਤੇਰੇ ਲੋਕ, ਕਿ ਅਸੀਂ ਬਾਦਸ਼ਾਹ ਦੇ ਦੀਵਾਨ ਆ, ਅਸੀਂ ਬਾਦਸ਼ਾਹ ਦੇ ਵਜ਼ੀਰ ਆ, ਤੇਰਾ ਨਾਂ ਲੈ ਕੇ ਤੇਰੀ ਤਾਕਤ ਵਰਤਦੇ ਨੇ, ਤੇਰਾ ਬਲ ਲੈ ਕੇ ਤੇਰੀ ਤਾਕਤ ਲੈ ਕੇ ਇਹਨਾਂ ਨੇ ਜੋ ਅਪਰਾਧ ਕੀਤਾ ਹੈ।
ਜਿਸ ਕੋ ਫਲ ਭਾਗੀ ਤੁਮ ਅਹੋ چل درگاہ وکھے کم کو
تیری طاقت لے کے انہاں نے کام کیتا ہے اس کر کے اس پاپ دا پھل تا اگے درگاہ وچ تینوں بھی بھگتنا پینا مہاراج سچے پاتشاہ کہندے او دا پھل تا بھاگیدار بادشاہ تینوں بھی بننا پوے گا او دا حصے دار تینوں بھی بننا پوے گا
تے لکھا سب لینا دینا
سارا لکھا لین دین دا ہوے گا
اوتن سبن کو کیمو مٹینا
اوتے سارے دا لکھا جوکھا ہونا ہے او نہیں کسے طریقے نال مٹ سکدا
نربل بلی رنگ کہہ راو
پاوے کوئی نربل ہے پاوے کوئی بلی ہے پاوے کوئی راجا ہے پاوے کوئی پکھاری ہے
ایک سمہی سب دکم نکاؤ
سارے دا ایک برابر حساب کتاب ہوندا ہے اتھے کسے نال کسے پرکار دا کوئی وتکرا نہیں کیتا جاندا
سن کر شاہ کہو گر سنگ ہم نے جانیو چل اس ٹنگ
بادشاہ کہن لگا مہاراج میں کوئی ادھے پاپ دے وچ میں کوئی حصے دار نہیں انہیں میرے نال چھل کیتا ہے انہیں میرے نال کپٹ کیتا ہے دے چھل کر کے مینو کچھ سمجھ نہیں آئی مینو کسے پرکار دا کچھ بودھ نہیں ہو سکیا
پیر وزیر خان کے آپ سد دین سجم کی نس پاپ
مہاراج مینو تا وزیر خان نے دسیا ہے جا پیر سائیں میاں میر جی نے دسیا جا تسی دسیا پھر مینو سد ملی مینو پھر پتا لگا اس پاپ دا نہیں تا مہاراج مینو تا انہیں چھل بال نال ہور ہی کچھ سکھایا ہویا سی اصلیت دا تے مینوں سائیں میاں میر کولوں پتہ لگا ہے وزیر خان کولوں جاں تہاڈے کولوں پتہ لگا ہے
سن کر میں اب او نیارو نج اپرادھی گو کے مارو
مہاراج میں ہن سن کے نہ تو نیارا ہو گیا وکھرا ہو گیا اے تہاڈا اپرادھی ہے اینو پاویں پھڑو تے پاویں مارو اے ہن تہاڈی مرضی مہاراج میں تا ہن نیارا میں ایدے وچ کوئی حصے دار نہیں ہاں ایدے پاپ وچ میں کوئی حصے دار نہیں ہاں مہاراج اے اپرادھی تہاڈا ہے اپنا اپرادھی جان کے نو ہن پھڑو تے پاوے مارو
ہم سہائے جیس کی کرے تم دشتے دوشن کو دھرے
مہاراج جے اسی ایدی سہتا کریے تہاڈے کول نو بچاؤن واسطے سفارش کریے ایدی سہتا کریے پھر تا اسی بھی دوشی ہاں پر مہاراج اسی ایدی سہایتا نہیں کرانگے جی میں مرضی کرو ایدے نال جی اسی ایدی سہایتا کرانگے تے پھر مہاراج جی تہاڈے والوں اسی بھی دوشی ہوانگے اسی بھی دوش تارانگے
آگا اپن سدھارن کارن ملے نہ ہم اس کین اچارن
میں تا اپنا آگا سوارنا چاہنا ہاں اگے پرلوک درگاہ وچ اپنا حساب کتاب نبیڑنا چاہنا اس کر کے مہاراج میں اینوں تہاڈے کول ارپدا میں نہیں انہوں مڑ کے ملن لگا میں دیتا متھے تک نہیں لگن لگا مڑ کے میں تا مہاراج اپنا اگا سوارنا میں تا اپنا پرلوک سوارنا انہوں ہن تسی رکھو تے چاہے مارو
پاپ کروڑن کو سم پاپ کہو پیر نے مجھ سو آپ
مہاراج انہیں جڑا پاپ کیتا کروڑا پاپا بچو مہا پاپ ہے اے گل مینو سائیں میاں میر نے آپ کہی ہے اسلام دھرم وچ مہان تے اچا رتبہ رکھن والے نے پیر سائیں میاں میر جی انہاں نے خود آپ مینو اے گل کہی ہے کہ کروڑا پاپاں وچوں سب تو بڑا پاپ ہے جڑا چندو نے کیتا ہے
سو تو گور تم نک ساوے اس بن کو اس پاپ کماوے
ایہو جا پاپ جڑے بندے کردے نے جنہاں کول ہوندا ایسا پاپ انہاں دی تاں گور وچوں مڑی دے وچوں وی دھواں نکلدا ہے جتھے قبر ہوندی ہے نا انہاں دی قبر وچوں وی اندر تھکدے رہندے نے سڑدے رہندے نے قبر وچ وی پئے ہوئے ایہدے تو بنا چندو تو بنا ایہو جا پاپ بھلا ہور کینے کماونا سی
مم من میں ہوئے تراس کنیرا سن اس پاپ اس
جس ماں مورکھ دا ایہو جا پاپ سن کے میرا تا ہردہ کمب رہا جدو سائیں میاں میر نے مینوں دسیا کہ گرو ارجن صاحب بڑے پاک تے ولی پرکھ سن کامل پرکھ سن تے انہاں دی بڑی بڑی پاری بید بھی ساڈے کول ہوئی ہے مہاراج اے سن کے تا میرا ہردہ کمب اٹھیا ہے
تب چنگو بولیو مم چارے ਕਿਨ ਕਿਨ ਸੁਭ ਨਿਕਤੀ ਉਚਾਰੇ।
ਚੰਦੂ ਨੇ ਵੇਖਿਆ ਵੀ ਤਾਂ ਬਾਜੀ ਮੇਰੇ ਹੱਥੋਂ ਜਾਂਦੀ ਨਜ਼ਰ ਆ ਰਹੀ ਹੈ, ਮੇਰੇ ਬਰਖਿਲਾਫ਼ ਬਾਦਸ਼ਾਹ ਵੀ ਬੋਲ ਰਿਹਾ, ਉਧਰ ਸਤਿਗੁਰੂ ਜੀ ਵੀ ਗੱਲਾਂ ਕਰ ਰਹੇ ਨੇ। ਚੰਦੂ ਨੇ ਆਪਣੀ ਸਫਾਈ ਵਾਸਤੇ ਬੋਲਣਾ ਸ਼ੁਰੂ ਕੀਤਾ। ਆਖਿਰਕਾਰ ਹਰ ਇਨਸਾਨ ਆਪਣੇ ਆਪ ਨੂੰ ਚਾਹੇ ਝੂਠਾ ਹੈ, ਕਪਟੀ ਹੈ, ਚੋਰੀ ਕਰਦਾ ਵੀ ਫੜਿਆ ਜਾਏ, ਉਹ ਫਿਰ ਵੀ ਆਪਣੀ ਸਫਾਈ ਦਿੰਦਾ। ਚੰਦੂ ਬੋਲਿਆ, ਕਹਿਣ ਲੱਗਾ ਜੀ ਬਾਦਸ਼ਾਹ ਸਲਾਮਤ, ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਜ਼ਰੂਰ ਮੇਰੀ ਤੁਹਾਡੇ ਅੱਗੇ ਮੇਰੀ ਚੁਗਲੀ ਤੁਹਾਡੇ ਅੱਗੇ ਕਿਸੇ ਨੇ ਕੀਤੀ, ਜ਼ਰੂਰ ਮੇਰੇ ਬਰ ਖਿਲਾਫ ਕਿਸੇ ਨੇ ਤੁਹਾਡੇ ਕੰਨ ਭਰੇ ਨੇ, ਤੁਹਾਡੇ ਕੰਨ ਭਰ ਕੇ ਚੁਗਲੀ ਕੀਤੀ ਹੈ।
ਕਹੇ ਆਪ ਕੇ ਮੈਂ ਲੈ ਗਏ, ਕਿਸੇ ਦੇ ਦਿਵਸ ਮੈਂ ਦੁੱਖ ਉਪਜੇ।
ਮੈਂ ਨੀ ਕੁਝ ਕੀਤਾ, ਮੈਂ ਤਾਂ ਤੁਹਾਡੇ ਕਹਿਣ ਤੇ ਗੁਰੂ ਜੀ ਨੂੰ ਆਪਣੇ ਘਰ ਲੈ ਕੇ ਗਿਆ ਸੀ, ਤੁਹਾਡੀ ਆਗਿਆ ਸੀ, ਤੁਹਾਡੇ ਕਹਿਣ ਤੇ ਉਹਨਾਂ ਨੂੰ ਮੈਂ ਆਪਣੇ ਘਰ ਲੈ ਕੇ ਗਿਆ, ਤੇ ਸਾਡੇ ਘਰ ਵਿਚ ਕੁਝ ਦਿਨ ਰਹਿ ਕੇ ਉਹਨਾਂ ਨੂੰ ਅਚਾਨਕ ਦੁੱਖ ਪੈਦਾ ਹੋਇਆ ਤੇ ਉਹ ਆਪਣਾ ਸਰੀਰ ਤਿਆਗ ਗਏ ਨੇ।
ਇਸ ਤੇ ਤਿਆਗਿਓ ਤੇ ਠਾਂ ਤਨ ਕੋ, ਮੈਂ ਪੁੰਨ ਲਿਓ ਦੰਡ ਤਨ ਗਨ ਕੋ।
ਉਹਨਾਂ ਨੇ ਆਪਣਾ ਸਰੀਰ ਤਿਆਗ ਦਿੱਤਾ, ਉੱਥੇ ਤਨ ਤਿਆਗ ਦਿੱਤਾ, ਤੇ ਮੈਂ ਉਹਨਾਂ ਕੋਲੋਂ ਕੋਈ ਦੰਡ ਵੀ ਨਹੀਂ ਲਿਆ, ਨਾ ਉਹਨਾਂ ਕੋਲੋਂ ਕੋਈ ਰੁਪਈਆ ਪੈਸਾ ਲਿਆ ਹੈ।
ਸੁਣ ਤਿਸ਼ਾ ਨੇ ਗਿਰਾ ਉਚਾਰੀ, ਰੱਖ ਹੈ ਚੋਰ ਕਰੀ ਤੈ ਚਾਰੇ।
ਬਾਦਸ਼ਾਹ ਬੋਲਿਆ, ਕਹਿੰਦਾ ਚੰਦੂ ਚੁਗਲੀਆਂ ਕੋਈ ਹੋਰ ਨੇ, ਤੂੰ ਕਰਦਾ ਰਿਹਾ ਮੇਰੇ ਕੋਲ, ਤੂੰ ਚੋਰੀਆਂ ਚੁਗਲੀਆਂ ਕੀਤੀਆਂ ਸੀ, ਆ ਕੇ ਮੇਰੇ ਕੋਲ ਕਿਹਾ ਸੀ ਕਿ ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲ ਚੋਰ ਰੱਖੇ ਹੋਏ ਨੇ, ਉਹਨਾਂ ਨੇ ਆਪਣੇ ਕੋਲ ਚੋਰਾਂ ਨੂੰ ਪਨਾਹ ਦਿੱਤੀ ਹੋਈ ਹੈ।
ਕਹਿ ਕੂਰੇ ਮਮ ਮਲ ਪਰਮਾਇਓ, 300 ਅਧਿਕ ਬੈਰ ਉਪਜਾਇਓ।
ਇਹੋ ਜੇ ਮਹਾਨ ਸਤਿਗੁਰੂ ਸਨ ਤੇ ਉਹਨਾਂ ਦੇ ਖਿਲਾਫ ਤੂੰ ਇਹ ਝੂਠੀਆਂ ਗੱਲਾਂ ਬਣਾਈਆਂ ਤੇ ਝੂਠੀਆਂ ਤੋਹਮਤਾਂ ਲਾ ਕੇ ਉਹਨਾਂ ਤੇ ਮੇਰਾ ਮਨ ਤੂੰ ਭਰਮਾ ਦਿੱਤਾ, ਔਰ ਉਹਨਾਂ ਪ੍ਰਤੀ ਮੇਰੇ ਮਨ ਦੇ ਵਿਚ ਤੂੰ ਵੈਰ ਪੈਦਾ ਕੀਤਾ, ਦੁਸ਼ਮਣੀ ਪੈਦਾ ਕੀਤੀ।
ਆਰਫ ਕਾਮਲ ਸ਼ਕਤ ਵਿਸਾਲਾ, ਸੋ ਕਿਮ ਐਸੀ ਕਰੈ ਕੁਚਾਲਾ।
ਤੇ ਮਹਾਨ ਆਰਫ ਕਾਮਲ ਵਿਸ਼ਾਲ ਸ਼ਕਤੀਆਂ ਦੇ ਮਾਲਕ ਸਨ, ਉਹ ਭਲਾ ਇਹੋ ਜਿਹੀ ਕੁਚਾਲ, ਇਹੋ ਜਿਹਾ ਭੈੜਾ ਕੰਮ ਕਿਵੇਂ ਕਰ ਸਕਦੇ ਸਨ?
ਕੀਏ ਕੁਕਰਮ ਜਸ ਤਸ ਦੁੱਖ ਪਰੈ, ਹਮੈ ਲਿਪਾਏ ਮਾਨ ਕਿਮ ਕਰੈ।
ਚੰਦੂ ਜਿਹੋ ਜੇ ਤੂੰ ਕਰਮ ਕੀਤੇ ਨੇ ਉਹੋ ਜੇ ਹੁਣ ਭੋਗ, ਆਪਣੇ ਕਰਮਾਂ ਚ ਮੈਨੂੰ ਨਾ ਖਿੱਚ, ਮੈਨੂੰ ਨਾ ਆਖ ਕੇ ਤੂੰ ਮੇਰੇ ਹੁਕਮ ਨਾਲ ਲੈ ਕੇ ਗਿਆ ਸੀ ਉਹਨਾਂ ਨੂੰ, ਮੇਰੇ ਸਿਰ ਤੇ ਨਾ ਇਹ ਦੋਸ਼ ਮੜ, ਤੂੰ ਜਿਹੋ ਜਿਹਾ ਕਰਮ ਕੀਤਾ ਨਾ ਉਹੋ ਜਿਹਾ ਫਲ ਹੁਣ ਤੂੰ ਆਪ ਹੀ ਭੋਗਣਾ ਕਰ, ਮੈਨੂੰ ਆਪਣੇ ਕੀਤੇ ਕਰਮਾਂ ਵਿਚ ਲਿਪਾਏ ਮਾਨ ਨਾ ਕਰ।
ਬਹੁਰ ਕੁਟਿਲ ਇਮ ਬਾਤ ਬਨਾਈ, ਕੈਸ ਦੇਸ਼ ਮੈਂ ਨਰਸਮਦਾਏ।
ਕੁਟਲ ਮਨੁੱਖ ਚੰਦੂ ਫਿਰ ਬੋਲਿਆ, ਕਹਿਣ ਲੱਗਾ ਜੀ ਸਾਰੇ ਦੇਸ਼ ਦੇ ਵਿਚ ਇਹ ਲੋਕ ਗੱਲਾਂ ਕਰ ਰਹੇ ਨੇ।
ਤਿੰਨ ਤੇ ਸੁਣ ਮੈਂ ਤੁਮੈ ਸੁਣਾਏ, ਲੈ ਆਇਸ ਕੋ ਲੀਏ ਬੁਲਾਏ।
ਕਹਿਣ ਲੱਗਾ ਬਾਦਸ਼ਾਹ, ਮੈਂ ਕਿਹੜਾ ਆਪਣੇ ਕੋਲੋਂ ਕਿਹਾ ਸੀ? ਲੋਕ ਇਹ ਗੱਲਾਂ ਕਰਦੇ ਸੀ ਕਿ ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲ ਚੋਰ ਰੱਖੇ ਨੇ, ਤੇ ਲੋਕਾਂ ਕੋਲੋਂ ਸੁਣ ਕੇ ਮੈਂ ਤੈਨੂੰ ਸੁਣਾ ਦਿੱਤੀ, ਮੇਰਾ ਤਾਂ ਇਹਦੇ ਚ ਕੋਈ ਦੋਸ਼ ਨਹੀਂ, ਤੇਰੇ ਕਹਿਣ ਤੇ ਮੈਂ ਉਹਨਾਂ ਨੂੰ ਉੱਥੇ ਆਪਣੇ ਕੋਲ ਸੱਦ ਲਿਆ, ਬੁਲਾ ਲਿਆ।
ਸੁਣ ਤਿਸ਼ਾ ਕੋ ਪਿਓ ਕਹਿ ਬਾਨੀ, ਰੇ ਮਤ ਮੰਦ ਨਾ ਸਕੈ ਪਛਾਨੇ।
ਬਾਦਸ਼ਾਹ ਗੁੱਸੇ ਵਿਚ ਆ ਗਿਆ, ਅੱਖਾਂ ਲਾਲ ਸੁਰਖ ਕਰ ਲਈਆਂ ਬਾਦਸ਼ਾਹ ਨੇ, ਕਹਿੰਦਾ ਉਹ ਪਾਪੀਆ ਆਪਣੇ ਪਾਪ ਚ ਮੈਨੂੰ ਹਿੱਸੇਦਾਰ ਨਾ ਬਣਾ, ਤੂੰ ਇਹੋ ਜਿਹਾ ਪਾਪ ਤੂੰ ਕੀਤਾ, ਤੂੰ ਇਹੋ ਜੀ ਮਾੜੀ ਮਤ ਵਾਲਾ ਕੰਮ ਕੀਤਾ, ਤੂੰ ਉਹਨਾਂ ਦੀ ਮਹਿਮਾ ਨੂੰ ਪਛਾਣ ਨਹੀਂ ਸਕਿਆ।
ਸਰਬ ਜਗਤ ਦਰਸ਼ਨ ਕੋ ਜਾਵੈ, ਤਰੈ ਉਪਾਇਨ ਸੀਸ ਨਿਵਾਵੈ।
ਸਾਰਾ ਜਗ ਤਾਂ ਉਹਨਾਂ ਦੇ ਦਰਸ਼ਨ ਕਰਨ ਜਾਂਦਾ ਸੀ, ਉਹਨਾਂ ਦੀ ਵਡਿਆਈ ਕਰਦਾ ਸੀ ਸਾਰਾ ਸੰਸਾਰ, ਕਿਹੜੇ ਬੰਦੇ ਗੱਲਾਂ ਕਰਦੇ ਸੀ, ਇਹ ਤਾਂ ਤੂੰ ਹੀ ਬਣਾਈਆਂ ਸੀ ਆਪਣੇ ਕੋਲੋਂ। ਉਹਨਾਂ ਦੇ ਤਾਂ ਸਾਰਾ ਜਗ ਦਰਸ਼ਨ ਕਰਨ ਵਾਸਤੇ ਜਾਂਦਾ ਸੀ, ਉਹਨਾਂ ਦੇ ਚਰਨਾਂ ਚ ਪਿਟਾਵਾ ਭੇਟ ਕਰਕੇ ਲੋਕ ਸੀਸ ਦਵਾਉਂਦੇ ਸੀ।
ਰੋਪਾ ਸੰਭਵ ਦੋਸ਼ ਵਿਸਾਲਾ, ਸਤਿਗੁਰ ਕੇ ਸੰਗ ਕੀਨ ਕੁਚਾਲਾ।
ਉਹਨਾਂ ਦੇ ਵਿਚ ਦੋਸ਼ ਰੋਪੇ ਨੇ ਲੋਕਾਂ ਨੇ ਨਹੀਂ, ਸਤਿਗੁਰਾਂ ਦੇ ਨਾਲ ਤੂੰ ਇਸ ਪ੍ਰਕਾਰ ਦੀ ਕੁਚਾਲ ਕੀਤੀ ਹੈ, ਛਲ ਕੀਤਾ ਹੈ।
ਅਬ ਲੋ ਛਲ ਕੀ ਰਜ ਜਿਤ ਰਾਏ, ਦਰਤ ਨਹੀਂ ਦਾ ਲੋਕ ਸਜਾਏ।
ਹਲੇ ਵੀ ਬਾਦ ਨੀ ਆਉਂਦਾ, ਛਲ ਅਜੇ ਵੀ ਕਰੀ ਜਾਣਾ, ਹਲੇ ਵੀ ਕਪਟ ਕਰੀ ਜਾਣਾ, ਦੋਹਾਂ ਲੋਕਾਂ ਚ ਤੈਨੂੰ ਸਜ਼ਾ ਮਿਲਣੀ, ਇੱਥੇ ਵੀ ਤੇ ਉੱਥੇ ਵੀ, ਦੋਹਾਂ ਜਹਾਨਾਂ ਚ ਤੈਨੂੰ ਸਜ਼ਾ ਮਿਲਣੀ ਹੈ।
ਮਮ ਪ੍ਰਾਨਨ ਕੇ ਗੁਰ ਰਖਵਾਰੇ, ਪਰਸ ਬਿਗਨ ਗਨ سگل نیوارے.
میری جان دے رکھوالے گرو ہرگوبند صاحب نے ویکھ کنے بگن پئے سن میرے تے, انہاں نے کرپا کر کے میری جان رکھی ہے, رکھوالی کیتی ہے.
جن کے ساتھ بیر تے باندھا پران ہان لو دی نسبادا.
گرو ارجن صاحب نال ویر بنیا ہے, اتھے تک ویر بنیا کہ انہاں دے پرانا دا انت کر کے تو سا لیا ہے.
ان کے ستگر تو پن کہو اے اپرادی نرنے لیو.
چندو چندو نو بادشاہ گل کہہ کے پھر ستگرہ نو کہن لگا, ستگرو جی اے چندو اپرادی ہے, پوری گل دا نرنا ہو چکا ہے, اے بڑا بڑا اپرادی گنہگار ہے.
کرو سمارن بدلا لیجے, کہو کو کرم تتھا پھل دیجے.
جی تہاڈا اپرادی ہے, اینو ہن تسی سنبھالو, ایدے کولو تسی بدلا لو, اینے جڑا کرم کیتا ایدے کیتے کرم دا پھل تسی اینو دیو.
مہربانگی مو پر دھریا, پنے پر لوگ نہ بوجن کریے.
مہاراج میرے تے اپنی مہربانگی رکھیا جے, اگے پرلوک وچ میری پوچھ گچھ نہ کریا جے, اگے بھی میرے تے مہربانگی رکھیا جے. اے تہاڈا دوشی نو سامبھو, پر میرے تے مہربانگی رکھیا جے, اگے پرلوک وچ بھی میری پوچھ گچھ نہ ہووے.
سن شری ہر گوبند بیچارے, بدیا جے تھا نکت ہکارے.
دیکھ کے مہاراج جی نے بچار کیتی بھی ہن لوہا پورے تا تے ہن پاپی نو نکیل پا لینی چاہی دی ہے. پائی بدی چاند تے پائی جیٹھا جی وہ بھی کچھ دوری تے سن, اشارہ کر کے پائی بدی چاند تے پائی جیٹھے نو مہاراج جی نے کول سدیا.
کہو گو اب دیر گر دروہے, اپنو بیر لیو اس تروے.
پائی بدی چاند تے پائی جیٹھے نو پادشاہ کہیں دے, پائی بدی چاند جیٹھا جی پھڑ لو گرو کر دے دروہی نو. پادشاہ دی کچہری وچ کھڑا چندو دیوان, پھڑ لو گرو کر دے دروہی نو. اور اینو پھڑ کے گرو کر دی بے ادبی دا, گرو کر دے نرادر دا بدلا لے لو.
سنت شی گری گہ دوے باہو, وہر درگ تے آنیوں تاو.
پائی بھی دی چاند تے پائی جیٹھا جی پہلے ہی کمر کسا کر کے کھلوتے ہوئے سی, اشارہ ہی مانگ رہے سی. ویکھ دیا سار گرو صاحب دا حلیت دا بچن منہ ویچی سی کہ پائی جیٹھے نے جاندیا سار چندو دیا باہاں مشکا مروڑ کے پچھلے پاسے کر لی. ہاں جی
وہر درگ تے آنی اتاؤ.
اس وقت دے سر تو پگ لا لئی, تے پگ لا کے دیا مشکا بادشاہ دی کچہری وچ دی پگ دے نال بن لئی.
سنت شگری گہ دوے باؤ, وہر درگ تے آنی اتاؤ.
باواں تو پھڑ کے قلعے وچوں کچہری وچوں باہر لے آئے.
کھرو کریو سر پاگ اتارے, گادی مشکا دے تس بارے.
اور کھلو کے اس وقت دی پگ لا کے سر تو دی پگ دے نالے دیا مشکا باواں پیچھے کر کے چنگی طرح پکیاں کر کے بن لیا. ہاں
کھوڑ کو پتا سادرشت کتا, کاد چرن تے ماریو جتا.
پورا جھوٹا کپتا تے کوکر دے کتے دے سمان جدی برتی ہے چندو دی. آپ کہندا سی گرو صاحب نو میں کتا ہاں, کتا بن کے پی جاں گا تہاڈے پیچھے, کتے والی حالت بنا لی اے دی. تے جدوں سر تو ننگا ہو گیا نا, تے پائی جیٹھے نے اپنے پیر چوں جتی لا لئی. جتی لا کے پنج جتیاں جور نال چندو دے سر تے ماریاں. ہاں نا
جے عمرال سا ایک ہوتے, چلیو نہ بس چنتا چت جتے.
جڑے بعد چندو دے مہتی سی او بھی کھڑے ویکھن بھی چندو دی کی حالت ہو گئی ہے. ککھ دے پور وچ ہی بادشاہ دی کچہری وچ ہی بادشاہ دے دیوان دی حالت ہو گئی. او ویکھ کے سب پیچھے ہو گئے بھی جے ہن اسی حامی پری تے کتے ساڈی حالت بھی چندو ورگی نہ ہو جائے. سب پیچھے ہو کے کھلو گئے. او تا ہن سارے پیسے دے مت سی, جے چندو نال جڑے سی تے چندو انہاں نوں مایا دیندا سی پیسے دیندا سی, او دے کر کے جڑے پیچھے ہو کے کھلو گئے.
کہیں کس کے شاہ دیوان, کم جاتن گیلی نو پان.
دیکھو ایڈا بڑا دیوان بادشاہ دا, تے جٹاں نے پھڑ کے اگے جوت لیا. کہندے عام سدھارن جٹ جمیدار انہاں نے پھڑ کے اگے جوڑ کے نو ٹور لیا ہے.
بھائی شاہ کی خفگی کیسے جس تے کری دشا اس ایسے.
بادشاہ دی کی ناراضگی ہو گئی ہے دے نال کہ بادشاہ نے دی ایکو دم اے حالت کر دتی ہے.
کو آچھو مانے کو برو نرسم دائی آن کر جرو.
چندو دے ورودھی سی کہندے چنگا ہویا دے نال ادا ہی ہونا چاہیے سی. جڑے دشمن سے وہ کہندے بڑا ماڑا ہو رہا ہے, یہ تا بڑی پہاڑی پہاڑی سزا چندو نو دتی جا رہی ہے. حمایتی دکھی ہو رہے نے تے کئی خوش بھی ہو رہے نے.
شاہ سنگ ست گرو بخانا اب ہم ڈیرا کرے پیانا.
مہاراج جی بادشاہ نو کہندے چنگا بادشاہ ہن اسی اپنے ڈیرے چل دے ہاں.
جے اپرادھی بدو ہمارا دے کر اپنو دوش اتارا.
ساڈا وڈا اپرادھی سی اونوں تو ساڈے کول سونپ کے اپنا دوش اپنے سروں لا لیا اتار لیا ہے.
کہے جہانگیر کہ جم من بھاوے کرو آپ ہم تم سکھ پاوے.
مہاراج کہندا مہاراج جویں تواڈے من نو پاوے تویں تسی آپ کرو اوہی ساڈے من نو پاوندا ہے.
خوشی دین اٹھ باہر آئے جدے ترنگ درگ نکسائے.
مہاراج جی بادشاہ نو خوشی دے کے گھوڑے تے سوار ہو کے قلعے چو باہر نو آئے ہن.
پک جے تے کو کہو رسائے بیچ بجار کے اس کو لے آئے.
اگے بھائی جیٹھا تے بھائی بھی دی چند جی چندو نو لے کے قلعے دے باہر کھلوتے ہوئے. جدو مہاراج جی گھوڑا لے کے کول آئے تے چندو ول ویکھیا بڑے غصے نال تے ویکھ کے مہاراج جی کہندے بھائی جیٹھا جی تینو جڑے دلی دے بازار نے انہاں چ پھیر کے لیاؤ. اسی طرح بنیا ہویا جوڑیا ہویا اسی طرح نو بازار دے وچ پھیر کے لیاؤ.
گر سکھن سنگ حکم ہی اچارو پنہی پانچ پانچ اس مارو.
سارے گرسکھاں نو حکم کر دیو کہ چندو دے سر وچ پانچ پانچ جتیاں سارے گن کے مارن. جیڑا ایہدے سر چ پانچ جتیاں مارے گا اوہدے تے گرو دیاں خوشیاں ہون گیاں. اے سارے سکھاں نو کہہ دیو سب نو ساڈا اے حکم سنا دیو.
جوتن کی برکھا سر ہووے
اے دے سر تے جتیاں جتیاں دا میہ پینا چاہیدا اے.
سنے سنے آنو سب جوویں
سارے بازاراں چ جتیاں پواندیا ہویا اینو ساڈے ڈیرے تے لے کے آؤ.
ایم کہ گرو ترنگ چلایو
ایسا کہہ کے ستگرو اپنا گھوڑا ٹور لیا.
جے جے چھادک سمندایو
پچھے بھائی جیٹھا جی تے بھائی بدھی چند جی نے چندو نو پھڑیا مشکاں بنیاں ہوئیاں پچھے ٹور رہے نے.
گن سیس چندو کو کر کے داری خاک مشت پر پر کے.
سر ننگا سی سر تو پگ اتری ہوئی سی تے پہلا دو چار مٹھا پر کے مٹی دیاں کھے دیاں دے سر چ پائیاں. چندو دے سر وچ کھے دیاں مٹھیاں پر کے پائیاں ہن.
ہاتھ بکھے پنہی گلی نے
ہاتھ وچ پائی جیٹھے نے جتی پھڑی ہوئی ہے. جدو روس آؤں تو ستگرا نو شہید کیتا سی نا ساڈے سامنے اسی تینو واجا ماریاں کیا پر تو نہیں منیا. گسا آؤں پائی جیٹھے نے تے اکھاں نال ویکھیا سی سارا اس کر کے روس میں آ کے جتی ہاتھ چ پھڑی ہوئی. جدو گسا آوے پنج جتیاں مار دیا کرے.
جہاں نرن کو گن بوچی نے
جتھے بہت سارے لوگ اکٹھے ہو کے ویکھے وے.
تہاں کہ مک اونچ پکار اے گردوئی سر مار.
سارے لوکاں نو سنا کے بھائی جیٹھا جی اچھی آواز چ کہندے بھائی سکھو اے گرو گھر دا دروئی ہے اے گرو گھر دا دوکھی ہے دے سر تے آ کے جتیاں مارو.
جو ست گر کو سکھ کہاوے پنہی پنچ دشت کو لاوے.
سکھ کہوندا آ کے دے سر چ پنج جتیاں مارے.
بولے سونیا جب سنگت میں سد اب پائے گئے چندو کی مشتق چڑھائے.
ساری سنگت نو سد پتا لگ گئی کہ چندو پکڑیا گیا گرفتار ہو گیا. کہندے اس ویلے سب حیران ہو کے باہر ویکھن آؤندے ادھر چندو دیاں مشکاں چڑھائیاں ہوئیاں نے پکیاں.
تائے منو آنند کو لوٹن گردروئی کے سر کو کوٹن.
سکھ سی مانو جویں آنند لٹن آؤندے نے آنند ਇਦਾਂ ਦੌੜੇ ਆਉਂਦੇ ਕਹਿੰਦੇ ਗੁਰੂ ਕੀ ਖੁਸ਼ੀ ਹੋਵੇਗੀ ਭੱਜ ਕੇ ਆ ਕੇ ਸਿਰ ਚੰਦੂ ਦੇ ਸਿਰ ਚ ਪੰਜ ਜੁੱਤੀਆਂ ਖਿੱਚ ਕੇ ਮਾਰਦੇ ਨੇ
ਸ਼ਾਹ ਦੀਵਾਨ ਜਾਨ ਕੁਛ ਡਰੈ ਪੰਨੀ ਹੱਥ ਚ ਪਾਵਨ ਕਰੈ
ਕਈ ਇੱਕ ਬੰਦੇ ਜਿਹੜੇ ਸਾਨੂੰ ਵਿਚ ਡਰਦੇ ਵੀ ਸੀ ਕਿ ਬਾਦਸ਼ਾਹ ਦਾ ਦੀਵਾਨ ਖਬਰੇ ਮੁੜ ਕੇ ਛੁੱਟ ਜੇ ਤੇ ਮੁੜ ਕੇ ਸਾਨੂੰ ਸਜ਼ਾ ਦੇਣ ਲੱਗ ਪਏ ਉਹ ਜੁੱਤੀ ਲੁਕਾ ਲੈਂਦੇ ਮਾਰਦਿਆਂ ਮਾਰਦਿਆਂ ਨਾ ਚੰਦੂ ਦੀਆਂ ਅੱਖਾਂ ਤੋਲੇ ਕਰਕੇ ਆਪਣੀ ਜੁੱਤੀ ਲੁਕਾ ਲੈਂਦੇ ਨੇ
ਪਿੱਠ ਬਚਾਏ ਕੇ ਹੋਏ ਪਿਛਾਰੇ ਬਲਤੇ ਕਰੇ ਜੂਤ ਗਨ ਮਾਰੇ
ਚੰਦੂ ਦੀ ਨਿਗਾਹ ਬਚਾ ਕੇ ਵੀ ਚੰਦੂ ਵੇਖੇ ਨਾ ਪਿਛਲੇ ਪਾਸੋਂ ਆ ਕੇ ਚੰਦੂ ਦੇ ਸਿਰ ਚ ਜੁੱਤੀਆਂ ਕਈ ਡਰਦੇ ਸਨ ਕਿ ਬਾਦਸ਼ਾਹ ਦਾ ਜਵਾਨ ਹੈ ਕੋਈ ਛੋਟੀ ਮੋਟੀ ਹਸਤੀ ਨਹੀਂ ਸੀ ਬੜਾ ਉੱਚਾ ਰੁਤਬਾ ਸੀ ਚੰਦੂ ਦਾ ਇਸ ਕਰਕੇ ਕਈ ਡਰਦੇ ਮਾਰੇ ਪਿਛਲੇ ਪਾਸੇ ਦੇ ਸਿਰ ਚ ਬੜੀਆਂ ਮਜ਼ਬੂਤੀ ਨਾਲ ਜੁੱਤੀਆਂ ਮਾਰਦੇ ਨੇ
ਆਏ ਚੌਂਪ ਤੇ ਹਰਕ ਕਰਨ ਤੇ ਸਿਰ ਚੰਦੂ ਕੇ ਜੂਤ ਹਨੰਤੇ
ਕਈ ਬੜੇ ਚਾਓ ਨਾਲ ਆਉਂਦੇ ਸਾਹਮਣੇ ਆ ਕੇ ਨਾਲੇ ਚੰਦੂ ਦੇ ਸਿਰ ਚ ਮੁੱਠੀਆਂ ਭਰ ਕੇ ਮਿੱਟੀ ਦੀਆਂ ਖੇਹਦੀਆਂ ਪਾਉਂਦੇ ਤੇ ਨਾਲੇ ਚੰਦੂ ਨੂੰ ਤਰਕਾਰਾ ਪਾ ਕੇ ਸਿਰ ਚ ਜੁੱਤੀਆਂ ਮਾਰਦੇ ਨੇ
ਸਭ ਜੇਠੇ ਨੇ ਕਹੋ ਪੁਕਾਰੇ ਇਸ ਤੇ ਕਹਾ ਤਰਾ ਤੇ ਅਬ ਤਾਰੇ
ਭਾਈ ਜੇਠਾ ਜੀ ਨੇ ਵੇਖਿਆ ਵੀ ਕਈ ਸਿੱਖ ਹਾਲੇ ਵੀ ਡਰ ਰਹੇ ਨੇ ਚੰਦੂ ਤੋਂ ਡਰਦੇ ਡਰਦੇ ਜੁੱਤੀਆਂ ਮਾਰਦੇ ਨੇ ਭਾਈ ਜੇਠਾ ਜੀ ਨੇ ਆਵਾਜ਼ ਮਾਰੀ ਸਿੱਖਾਂ ਨੂੰ ਆਖਿਆ ਉਹ ਭਾਈ ਇਹਦੇ ਕੋਲ ਹੁਣ ਡਰਨ ਦੀ ਲੋੜ ਨਹੀਂ ਇਹਦਾ ਕਾਹਦਾ ਭੈ ਮੰਨਦੇ ਹੋ ਪਾਪੀ ਦਾ ਤਿਹਾਰੇ ਦਾ ਇਹਦਾ ਕਾਹਦਾ ਡਰ ਮੰਨਦੇ ਹੋ
ਸਤਿਗੁਰ ਹੁਕਮ ਕਰੋ ਇਸ ਮਾਰੇ
ਹੁਕਮ ਮੰਨੋ ਸਤਿਗੁਰਾਂ ਦਾ ਹੁਕਮ ਹੈ ਇਸ ਪਾਪੀ ਨੂੰ ਮਾਰੋ ਇਹਦੇ ਸਿਰ ਵਿਚ ਇਹੋ ਜਿਹੀ ਜੋੜਿਆਂ ਦੀ ਜੁੱਤੀਆਂ ਦੀ ਮਾਰ ਪੈਣੀ ਚਾਹੀਦੀ ਹੈ
ਸਨੇ ਸਨੇ ਇਮ ਚਲੇ ਬਜ਼ਾਰੇ
ਸੁਣ ਕੇ ਸਿੱਖਾਂ ਨੂੰ ਚਾਓ ਚੜ ਗਿਆ ਡਰ ਵੀ ਨਿਕਲ ਗਿਆ ਸਿੱਖਾਂ ਦਾ ਹੁਣ ਕਈ ਪੰਜ ਮਾਰਨ ਜਾਂਦੇ ਕਈ ਬਜੁਰਗ ਸਨ ਪਿੱਛੇ ਰਹਿ ਜਾਂਦੇ ਭੀੜ ਚ ਅੱਗੇ ਨਹੀਂ ਸੀ ਜਾ ਸਕਦੇ ਉਹ ਆਪਣਾ ਜੋੜਾ ਲਾ ਕੇ ਨਾਲ ਦੇ ਸਾਥੀ ਨੂੰ ਕਹਿੰਦੇ ਲੈ ਵੀ ਪੰਜ ਮੇਰੇ ਹਿੱਸੇ ਦੀਆਂ ਵੀ ਮਾਰਾਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਛੇਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਹੋਣੀਆਂ ਕਹਿੰਦੇ ਮਾਰ ਮਾਰ ਜੁੱਤੀਆਂ ਚੰਦੂ ਦਾ ਸਿਰ ਪੋਲਾ ਕਰ ਦਿੱਤਾ ਹੈ
ਦੇਖੇ ਲੋਕ ਹਜ਼ਾਰਾਂ ਖਰੇ
ਹਜ਼ਾਰਾਂ ਲੋਕ ਦਿੱਲੀ ਦਾ ਬਾਜ਼ਾਰ ਖਚਾ ਖਚ ਭਰ ਗਿਆ ਗੁਰੂ ਕੇ ਸਿੱਖ ਵੀ ਵੇਖ ਰਹੇ ਨੇ ਗੈਰ ਮਜ਼ਹਬੀ ਜਿਹੜੇ ਦੂਜੇ ਸਨ ਜਿਹੜੇ ਗੈਰ ਸਿੱਖ ਸਨ ਉਹ ਵੀ ਵੇਖ ਰਹੇ ਨੇ
ਪਹੁੰਚੇ ਸਿੱਖ ਮਾਰ ਸਿਰ ਕਰੇ
ਇੱਦਾਂ ਮਾਰਦਿਆਂ ਮਾਰਦਿਆਂ ਦੇ ਸਿਰ ਦੇ ਵਿੱਚ ਜੁੱਤੀਆਂ ਦੀ ਮਾਰ ਇਹਨੂੰ ਨਾਲ ਲੈ ਕੇ ਪਹੁੰਚੇ ਹਨ
ਸ਼ਮਸ ਸੇਤ ਤਨ ਬੈਤ ਬਿਸਾਲਾ ਪਰੈ ਮਾਰ ਨਾ ਰਹਿ ਸੰਭਾਲਾ
ਉਹਦੇ ਸਰੀਰ ਦੇ ਕੇਸ ਜਿਹੜੇ ਸਨ ਚਿੱਟੇ ਸਨ ਬਜੁਰਗ ਹੋ ਚੁੱਕਾ ਸੀ ਕਾਫੀ ਉਮਰ ਸੀ ਚੰਦੂ ਦੀ ਤੇ ਕਹਿੰਦੇ ਮਾਰ ਪੈਂਦੀ ਹੈ ਜਦੋਂ ਜੁੱਤੀਆਂ ਦੀ ਮਾਰ ਪਈ ਇਹਨੂੰ ਸੰਭਾਲ ਨਹੀਂ ਰਹੀ ਸੋਝੀ ਨਹੀਂ ਰਹੀ
ਪੁਰਕੀ ਨਾਰ ਅਰੂਡੀ ਉੱਚੇ ਕੋਤਕ ਹੋਵਤ ਜਾ ਪਹੁੰਚੇ
ਜਿਹੜੇ ਮਕਾਨ ਸੀ ਬਾਜ਼ਾਰਾਂ ਵਿਚ ਕੋਠਿਆਂ ਦੀਆਂ ਟਾਰੀਆਂ ਤੇ ਉਹ ਸਤਰੀਆਂ ਚੜ ਚੜ ਕੇ ਵੇਖਦੀਆਂ ਨੇ ਬਾਜ਼ਾਰ ਵਿਚ ਕੌਤਕ ਹੁੰਦਾ ਵੇਖਦੀਆਂ ਹਨ
ਕਰਤ ਬਿਲੋਕਨ ਨਰਗਨ ਨਾਰੇ ਕੋ ਮਾਰੇ ਕੋ ਦੇਵਤ ਗਾਰੇ
ਸਾਰੇ ਨਾਰ ਇਸਤਰੀਆਂ ਵੇਖ ਰਹੇ ਨੇ ਇਹ ਕੌਤਕ ਹੁੰਦਾ ਵੇਖ ਰਹੇ ਨੇ ਕਈ ਅੱਗੇ ਆ ਕੇ ਮਾਰਦੇ ਨੇ ਜੁੱਤੀਆਂ ਸਿਰ ਵਿਚ ਚੰਦੂ ਦੇ ਕਈ ਗਾਲਾਂ ਕੱਢਦੇ ਹਨ
ਕੋ ਮੁਕੀ ਉੱਪਰ ਜੂਤ ਬਜਾਵੇ ਕੋ ਪਰਮੁਸ਼ਟ ਹਾਕ ਕੀ ਪਾਵੇ
ਸਿਰ ਚ ਮਾਰਦਾ ਕਈਆਂ ਨੂੰ ਰੋਸ ਆਉਂਦਾ ਇਹਦੇ ਮੂੰਹ ਦੇ ਉੱਤੇ ਗੱਲਾਂ ਦੇ ਉੱਤੇ ਜੁੱਤੀਆਂ ਮਾਰਦੇ ਨੇ ਤੇ ਮੁੱਠੀਆਂ ਭਰ ਭਰ ਕੇ ਖਾਕ ਦੀਆਂ ਇਹਦੇ ਸਿਰ ਵਿਚ ਪਾਉਂਦੇ ਹਨ
ਮੁਸ਼ਕਾਂ ਦੇ ਕਰ ਪਗੀਆ ਸਾਥ ਪਿੱਛੇ ਗਈ ਸੋ ਜੇਠੇ ਹੱਥ
ਮੁਸ਼ਕਾਂ ਇਹਦੀ ਪੱਗ ਨਾਲ ਬੰਨੀਆਂ ਹੋਈਆਂ ਭਾਈ ਜੇਠੇ ਨੇ ਬੰਨ ਕੇ ਪਿਛਲੇ ਪਾਸੋਂ ਫੜੀਆਂ ਹੋਈਆਂ ਸੀ ਤੇ ਸਹਿਜੇ ਸਹਿਜੇ ਨੂੰ ਅੱਗੇ ਅੱਗੇ ਤੋਰਦੇ ਜਾ ਰਹੇ ਸਨ
ਪਿੱਛੇ ਗਈ ਅੱਗੇ ਕਰਿਓ ਚਲਤ ਪੁਰ ਮਾਏ ਭਰਿਓ ਤੋਰ ਪਰਖੇ ਨਾਏ
ਇਹਨੂੰ ਅੱਗੇ ਅੱਗੇ ਤੋਰਿਆ ਹੋਇਆ ਧੂੜ ਭਰ ਭਰ ਕੇ ਮਿੱਟੀ ਦੇ ਮੂੰਹ ਤੇ ਮੱਥੇ ਤੇ ਸਿਰ ਤੇ ਇਹਦੇ ਪਾਈ ਹੋਈ ਚੰਦੂ ਪਛਾਣਿਆ ਨਹੀਂ ਪਿਆ ਜਾਂਦਾ ਜਿਹੜੇ ਦਿੱਲੀ ਦੇ ਬਾਜ਼ਾਰਾਂ ਚ ਜਦੋਂ ਜਾਂਦਾ ਸੀ ਤੇ ਲੋਕ ਮੱਥੇ ਟੇਕਦੇ ਸੀ ਅੱਜ ਉਸ ਬਾਜ਼ਾਰਾਂ ਵਿਚ ਇਹਦੀ ਇਹੋ ਜਿਹੀ ਬੇਪੱਤੀ ਹੋਈ ਹੈ ਰੋਲਿਆ ਜਾ ਰਿਹਾ ਕਹਿੰਦੇ ਕੋਈ ਪਹਿਚਾਣ ਨਹੀਂ ਪਾ ਰਿਹਾ ਕਿ ਚੰਦੂ ਹੈ
ਦੂੜ ਦੂੜ ਬਾਲਕ ਗਨ ਆਵੇ ਅੰਜਲ ਪਰੈ ਖਾਕ ਕੋ ਪਾਵੇ
ਬੱਚਿਆਂ ਨੂੰ ਤਮਾਸ਼ਾ ਲੱਭ ਗਿਆ ਬੱਚੇ ਵੀ ਦੌੜ ਦੌੜ ਕੇ ਆਉਂਦੇ ਬਾਲਕ ਉਹ ਵੀ ਮਿੱਟੀ ਦੀਆਂ ਮੁੱਠਾਂ ਭਰ ਭਰ ਕੇ ਚੰਦੂ ਤੇ ਪਾ ਕੇ ਜਾਂਦੇ ਨੇ
ਇਹ ਪੜੂਆ ਗੁਰਦਰੋਈ ਮਹਾ ਜੈ ਪਰਵਾਰਤ ਬਹੁ ਜੈਤਾ
ਇਹ ਬੜਾ ਵੱਡਾ ਮਾਂ ਪਾਪੀ ਹੈ ਇਹ ਗੁਰੂ ਘਰ ਦਾ ਦਰੋਹੀ ਹੈ ਗੁਰੂ ਘਰ ਦਾ ਦੁਸ਼ਮਣ ਹੈ ਕਹਿੰਦੇ ਏਦਾਂ ਕਹਿ ਕੇ ਆਲੇ ਦੁਆਲੇ ਸਾਰੇ ਲੋਕ ਘੇਰੀ ਜਾਂਦੇ ਨੇ
ਅਤਨ ਪਵਿੱਤਰ ਕਹਿ ਨਰ ਕੋਏ ਇਹ ਗੁਰਦਰੋਹੀ ਦੁੱਖ ਨਾ ਕੋਏ
ਜਦੋਂ ਇਹਨੂੰ ਮਾਰਦੇ ਨੇ ਤੇ ਮਾਰ ਕੇ ਕਹਿੰਦੇ ਇਹਨੂੰ ਮਾਰਨਾ ਬੜਾ ਪਵਿੱਤਰ ਹੈ ਜਿੰਨਾ ਮਾਰੋਗੇ ਉਨੇ ਹੱਥ ਪਵਿੱਤਰ ਹੋਣਗੇ ਕਿਉਂ ਕਿਉਂਕਿ ਇਹ ਗੁਰੂ ਘਰ ਦਾ ਦਰੋਹੀ ਹੈ ਇਹਨੂੰ ਮਾਰਨਾ ਕੋਈ ਦੋਸ਼ ਨਹੀਂ
ਇਸ ਪ੍ਰਕਾਰ ਮਾਰਤ ਲੈ ਗਏ ਡੇਰੇ ਵਿਖੇ ਪਹੁੰਚਤ ਪਏ
ਮਾਰਦਿਆਂ ਮਾਰਦਿਆਂ ਦਿੱਲੀ ਦੇ ਬਾਜ਼ਾਰਾਂ ਚੋਂ ਚੰਦੂ ਨੂੰ ਲੈ ਕੇ ਮਜਨੂੰ ਦੇ ਟਿੱਲੇ ਜਿੱਥੇ ਛੇਵੇਂ ਪਾਤਸ਼ਾਹ ਦਾ ਡੇਰਾ ਸੀ ਉਥੇ ਲੈ ਕੇ ਪਹੁੰਚੇ ਨੇ ਉਥੇ ਜਿਵੇਂ ਇਸ ਪਾਪੀ ਨੂੰ ਬੰਨਿਆ ਹੋਇਆ ਹੈ ਉਥੋਂ ਮਹਾਰਾਜ ਜੀ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਨੂੰ ਆ ਰਹੇ ਨੇ ਹੋਰ ਵੀ ਬਹੁਤ ਗੁਰੂ ਘਰ ਦੇ ਵਖਿਆਨ ਨੇ ਜੋ ਮਜਨੂੰ ਦਾ ਟਿੱਲਾ ਸੀ ਮਜਨੂੰ ਦਾ ਪ੍ਰਸੰਗ ਉਹ ਵੀ ਚੱਲ ਰਿਹਾ ਅੱਗੇ ਕਥਾ ਆਪ ਜੀ ਸਰਵਣ ਕਰੋਗੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ